ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਮਨ ਪ੍ਰਾਣ ਅਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਅਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ ਕਹੋ ਨਾਨਕ ਇਹੋ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਕਹੋ ਨਾਨਕ ਇਹੋ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗ ਜੀਓ ਆਪ ਜੀ ਸਰਬੱਤ ਗੁਰਮੁਖ ਮਾਈ ਭਾਈ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਅਤੇ ਇਸ਼ਨਾਨ ਕਰਨ ਵਾਸਤੇ ਜੇਠ ਮਹੀਨੇ ਦੀ ਸੰਕ੍ਰਾਂਤ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ ਅੰਮ੍ਰਿਤ ਵੇਲੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸੁੰਦਰ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਸਾਨੂੰ ਕਾਰਥ ਕੀਤਾ ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਵਾਸਤੇ ਸਾਂਝੇ ਰੂਪ ਦੇ ਅੰਦਰ ਸਮੁੱਚੀ ਮਾਨਵਤਾ ਨੂੰ ਹੁਕਮਨਾਮੇ ਵੀ ਬਖਸ਼ਿਸ਼ ਕੀਤੇ ਹਨ। ਅਸਥਾਨਾਂ ਦੀ ਨਿੱਤ ਮਰਿਆਦਾ ਦੇ ਮੁਤਾਬਕ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਹੁਕਮਨਾਮਾ ਸਾਹਿਬ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਉਸ ਗੁਰੂ ਦੇ ਹੁਕਮ ਦੀ ਵਿਚਾਰ ਆਪਾਂ ਸਾਰੀਆਂ ਸੰਗਤਾਂ ਮਿਲ ਕਰਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕੇ ਪਿਆਰ ਸਤਿਕਾਰ ਨਾਲ ਸ਼੍ਰਵਣ ਕਰਦੇ ਹਾਂ। ਸੋ ਅੱਜ ਦਾ ਜੋ ਪਰਮ ਪਵਿੱਤਰ ਉਪਦੇਸ਼ ਸਾਨੂੰ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰੇ ਨੇ, ਆਓ ਕੁਝ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਮ ਬਾਣੀ ਰੂਪ ਚਰਨਾਂ ਦਾ ਧਿਆਨ ਰੱਖ ਕਰਕੇ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ।
ਸੂਹੀ ਰਾਗ ਦੇ ਵਿੱਚ ਇਹ ਪਰਮ ਪਵਿੱਤਰ ਉਪਦੇਸ਼ ਮੇਰੇ ਪੰਜਵੇਂ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਅੱਜ ਪਰਮ ਪਵਿੱਤਰ ਉਪਦੇਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 740 ਅੰਗ ਦੇ ਉੱਪਰ ਸੁਭਾਏ ਮਾਨ ਹੈ।
ਗੁਰ ਕੈ ਬਚਨ ਹਿਰਦੈ ਧਿਆਨ ਧਾਰੀ।
ਇਸ ਪਰਮ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਪਿਆਰੇ ਗੁਰਸਿੱਖਾਂ ਨੂੰ ਸਾਰੇ ਜਿਹੜੇ ਸਰੀਰ ਦੇ ਨਾਲ ਗਿਆਨ ਅਤੇ ਕਰਮ ਇੰਦਰੇ ਲਾਏ ਨੇ ਇਹਨਾਂ ਨਾਲ ਵਾਹਿਗੁਰੂ ਦਾ ਚੇਤਨ ਕਰਨ ਦਾ ਹੁਕਮ ਕੀਤਾ ਹੈ। ਆਰੰਭ ਵਾਲੀ ਪੰਕਤ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ। ਭਾਈ ਜਿਹੜੇ ਗੁਰੂ ਸਾਹਿਬ ਦੇ ਬਚਨ ਹਨ, ਗੁਰੂ ਸਾਹਿਬ ਦੀ ਪਾਵਨ ਪਵਿੱਤਰ ਜਿਹੜੀ ਗੁਰਬਾਣੀ ਹੈ, ਇਸ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਲੈਣਾ, ਇਹੀ ਗੁਰਸਿੱਖ ਨੇ ਗੁਰੂ ਦੇ ਬਚਨਾਂ ਦਾ ਧਿਆਨ ਰੱਖਣਾ ਹੈ। ਕਈ ਵਾਰੀ ਲੋਕ ਸ਼ੰਕਾ ਪਾ ਦਿੰਦੇ ਜੀ, ਗੁਰੂ ਦੇ ਚਰਨਾਂ ਦਾ ਧਿਆਨ ਰੱਖਣ ਵਾਸਤੇ ਕਿਹਾ ਜਾਂਦਾ, ਗੁਰੂ ਦੇ ਕਿਹੜੇ ਚਰਨ ਹਨ? ਇਸ ਲਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਬਾਣੀ ਰੂਪ ਚਰਨ ਹਨ। ਘਰ ਘਰ ਪ੍ਰਣਾਮ ਚਿੱਤ ਚਰਨ ਨਾਮ। ਜਿਹੜਾ ਨਾਮ ਦਾ ਆ ਕੇ ਚਿੱਤ ਵਿੱਚ ਹਿਰਦੇ ਵਿੱਚ ਸਮਾ ਜਾਣਾ, ਇਹੀ ਗੁਰੂ ਦੇ ਚਰਨਾਂ ਦਾ ਟਿਕਣਾ ਹੈ। ਇਹ ਗੁਰੂ ਦੇ ਪਿਆਰੇ ਗੁਰਸਿੱਖਾਂ, ਗੁਰੂ ਦੇ ਜਿਹੜੇ ਬਚਨ, ਗੁਰੂ ਦੀ ਬਾਣੀ ਹੈ, ਇਹਨੂੰ ਆਪਣੇ ਹਿਰਦੇ ਦੇ ਵਿੱਚ ਮੋਹ ਲੈਣਾ, ਕਰ ਹਿਰਦੇ ਵਿੱਚ ਵਸਾ ਲੈ, ਇਹੀ ਗੁਰੂ ਦੇ ਬਚਨਾਂ ਦਾ ਧਿਆਨ ਧਾਰਨਾ ਹੈ, ਰੱਖਣਾ ਹੈ।
ਰਸਨਾ ਜਾਪ ਜਪੋ ਅਨਵਾਰੀ।
ਫਿਰ ਜਿਹੜੀ ਰਸਨਾ ਸਾਨੂੰ ਜਵਾਨ ਦਿੱਤੀ ਹੈ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਹੈ, ਹਰ ਹਾਂ ਜੋ ਬਿਰੈ ਗੋਬਿੰਦ ਰਾਏ ਦਿਨੋਂ ਦਿਨ ਘਟੀ ਹੈ। ਇਹ ਰਸਨਾ ਦੇ ਨਾਲ ਕੀ ਕਰਨਾ? ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਬਨ ਵਾਰੀ, ਸੰਸਾਰ ਰੂਪੀ ਬਨ ਜੰਗਲ ਦਾ ਵਾਰੀ ਮਾਲਕ ਹੈ ਪਰਮੇਸ਼ਰ ਵਾਹਿਗੁਰੂ, ਉਹਦੇ ਜਾਪ ਨੂੰ ਰਸਨਾ ਦੇ ਨਾਲ ਜਪਿਆ ਕਰ। ਜਦੋਂ ਜਾਪ ਜਪੇਗਾ ਤੇ ਅੰਦਰ ਜਾ ਕਰਕੇ ਇਹੀ ਤੇਰਾ ਸਿਮਰਨ ਬਣ ਜਾਵੇਗਾ, ਫਿਰ ਅਜਾਪਾ ਜਾਪ ਦੀ ਅਵਸਥਾ ਤੱਕ ਚਲਿਆ ਜਾਵੇਗਾ। ਹੌਲੀ ਹੌਲੀ ਅਭਿਆਸ ਕਰਦਾ ਹੋਇਆ ਆਪਣੀ ਰਸਨਾ ਜਵਾਨ ਦੇ ਨਾਲ ਸੰਸਾਰ ਰੂਪ ਐਸੇ ਬਨ ਬਗੀਚੇ ਦੇ ਮਾਲਕ ਪਰਮਾਤਮਾ ਦੇ ਜਾਪ ਨੂੰ ਸਦਾ ਜਪਿਆ ਕਰ।
ਸਫਲ ਮੂਰਤ ਦਰਸ਼ਨ ਬਲਿਹਾਰੀ,
ਮੇਰੇ ਸਤਿਗੁਰੂ ਸਾਹਿਬ ਦੇ ਜਿਹੜੇ ਦਰਸ਼ਨ ਹਨ, ਗੁਰੂ ਦੀ ਮੂਰਤ ਹੈ, ਇਹ ਸਾਧ ਸੰਗਤ ਗਿਆਨ ਰੂਪੀ ਫਲ ਦੇ ਸਹਿਤ ਹੈ। ਹੁਣ ਮੂਰਤ ਕਿਹੜੀ ਹੈ? ਗੁਰੂ ਸਾਹਿਬ ਦੀ। ਅਤੇ ਅਸਲੀ ਜਿਹੜਾ ਪਰਮਾਤਮਾ ਦਾ ਨਾਮ ਹੈ, ਅਤੇ ਮੂਰਤ ਤਸਵੀਰ ਨੂੰ ਨਕਲੀ ਕਿਹਾ ਹੈ, ਨਕਲੀ ਮੂਰਤ ਅਸਲੀ ਨਾਮ। ਨਾਮ ਰੂਪੀ ਜਿਹੜੀ ਮੂਰਤੀ ਹੈ, ਇਹ ਸਹਿਤ ਗਿਆਨ ਫਲਦੇ ਹੈ, ਤੈਨੂੰ ਗਿਆਨ ਦੇਵੇਗੀ। ਐਸੇ ਗੁਰੂ ਦੇ ਦਰਸ਼ਨਾਂ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲਿਹਾਰ ਕੁਰਬਾਨ ਜਾਂਦੇ ਹਾਂ।
ਚਰਨ ਕਮਲ ਮਨ ਪ੍ਰਾਣ ਅਧਾਰੀ,
ਗੁਰੂ ਦੇ ਨਾਮ ਰੂਪ ਜਿਹੜੇ ਚਰਨ ਹਨ, ਕਮਲਾਂ ਦੀ ਨਿਆਈ ਹਨ। ਕਮਲਾਂ ਦੇ ਵਿੱਚ ਸੁਗੰਧੀ ਹੁੰਦੀ, ਗੁਰੂ ਦੇ ਨਾਮ ਰੂਪ ਚਰਨਾਂ ਵਿੱਚ ਭਾਉ ਭਗਤੀ ਦੀ ਸੁਗੰਧੀ ਹੈ। ਕਮਲਾਂ 'ਤੇ ਧੂੜਾ ਹੁੰਦਾ, ਇੱਧਰ ਗੁਰੂ ਦੇ ਚਰਨਾਂ ਵਿੱਚ ਪ੍ਰੇਮ ਦਾ ਧੂੜਾ ਹੈ। ਕਵਲ ਜਿਹੜੇ ਨੇ ਖਿੜ ਜਾਂਦੇ ਨੇ, ਗੁਰੂ ਦੇ ਨਾਮ ਰੂਪ ਚਰਨ ਸਿੱਖ ਦੇ ਚਿੱਤ ਨੂੰ ਖੜਾ ਦੇਣ ਵਾਲੇ ਨੇ। ਉਹ ਪਾਣੀ ਤੋਂ ਨਿਰਲੇਪ ਰਹਿੰਦੇ, ਗੁਰੂ ਦੇ ਨਾਮ ਰੂਪ ਚਰਨ ਮੋਹ ਮਾਇਆ ਦੇ ਚਿੱਕੜ ਤੋਂ ਨਿਰਲੇਪ ਰਹਿੰਦੇ ਹਨ। ਇਸ ਗੁਰੂ ਦੇ ਜਿਹੜੇ ਚਰਨ ਕਮਲਾਂ ਦੀ ਨਿਆਈ ਹਨ, ਇਹ ਮੇਰੇ ਮਨ ਦਾ ਵੀ ਆਧਾਰੀ ਆਸਰਾ ਨੇ, ਤੇ ਪ੍ਰਾਣ ਮੇਰੇ ਸਵਾਸਾਂ ਦਾ ਵੀ ਆਸਰਾ ਹਨ। ਵਿਸਰਾਮ ਦੇ ਕੇ, ਅਸਥਾਈ ਦੇ ਕੇ ਸਤਿਗੁਰੂ ਜੀ ਉਚਾਰ ਕਰਦੇ ਹਨ।
ਆਦ ਸੰਗ ਜਨਮ ਮਰਨ ਵਾਰੀ,
ਜਿਹੜੀ ਪੂਰੇ ਗੁਰੂ ਦੀ ਸਾਧ ਸੰਗਤ ਹੈ। ਸਾਧ ਸੰਗਤ ਕਹਿੰਦੇ ਕਿਸ ਨੂੰ ਹਨ? ਇੱਕ ਸਿੱਖ, ਦੋਏ ਸਾਧ ਸੰਗ, ਪੰਜੀ ਪਰਮੇਸ਼ਰ। ਸਤ ਸੰਗਤ ਦੇ ਵਿੱਚ ਗੁਰਸਿੱਖ ਨੇ ਕਰਨਾ ਕੀ ਹੈ? ਅਤੇ ਜਿੱਥੇ ਏਕੋ ਨਾਮ ਖਾਣੀ ਹੈ, ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਏਕੋ ਨਾਮ ਵਖਾਣੀ ਹੈ, ਇੱਕ ਨਾਮ ਦਾ ਜਿੱਥੇ ਵਖਿਆਨ ਹੈ, ਨਾਮ ਦੀ ਵਿਚਾਰ ਹੈ, ਨਾਮ ਦੀ ਸਿਫਤ ਸਲਾਘਾ ਹੈ, ਉਹਨੂੰ ਸਾਧ ਸੰਗਤ ਕਹਿੰਦੇ ਨੇ। ਜਦੋਂ ਪੂਰੇ ਗੁਰੂ ਦੀ ਸਾਧ ਸੰਗਤ ਦੇ ਵਿੱਚ ਕੋਈ ਆ ਕਰਕੇ ਪੈ ਜਾਂਦਾ ਹੈ, ਸਾਧ ਸੰਗਤ ਜੀ ਜਨਮ ਮਰਨ ਨਿਵਾਰੀ, ਉਹਦਾ ਫਲ ਕੀ ਮਿਲੇਗਾ? ਜੰਮਣ ਮਰਨ ਤੋਂ ਨਿਵਾਰੀ, ਨਿਵਿਰਤ ਹੋ ਜਾਵੇਗਾ। ਗੁਰੂ ਦੀ ਸਾਧ ਸੰਗਤ ਸਿੱਖ ਦਾ ਜੰਮਣ ਦਾ ਚੱਕਰ ਨਿਵਿਰਤ ਕਰ ਦਿੰਦੀ, ਮੇਟ ਦਿੰਦੀ ਹੈ।
ਅੰਮ੍ਰਿਤ ਕਥਾ ਸੁਣ ਕਰਨ ਆਧਾਰੀ,
ਜਿਹੜੀ ਅੰਮ੍ਰਿਤ ਮਿਰਤ ਤੋਂ ਰਹਿਤ ਕਰ ਦੇਣ ਵਾਲੀ ਪਰਮੇਸ਼ੁਰ ਵਾਹਿਗੁਰੂ ਦੀ ਨਿਰਗੁਣ ਸਰੂਪ ਦੀ ਕਥਾ ਹੈ, ਉਹਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਸੁਣ ਤੂੰ ਸੁਣਿਆ ਕਰ। ਇੱਕ ਹੁੰਦੀ ਕਥਾ, ਇੱਕ ਹੁੰਦੀ ਹੈ ਕਹਾਣੀ। ਜਿਹੜੀਆਂ ਤਾਂ ਕੋਈ ਸਰਗੁਣ ਸਰੂਪ ਧਾਰਨ ਕੇ ਪਰਮੇਸ਼ੁਰ ਵਾਹਿਗੁਰੂ ਨੇ ਜਿਵੇਂ ਭਗਤਾਂ ਦੀਆਂ ਛੱਪਰੀਆਂ ਬੰਨੀਆਂ, ਅਤੇ ਕਬੀਰ ਜਗ ਪੂਰਨ ਕੀਤੇ, ਰਵਿਦਾਸ ਦੀ ਬ੍ਰਾਹਮਣਾਂ ਵਿੱਚ ਜੈ ਜੈਕਾਰ ਕਰਵਾ ਦਿੱਤੀ, ਇਹ ਸਾਧ ਸੰਗਤ ਸਰਗੁਣ ਰੂਪ ਦੇ ਕੀਤੇ ਹੋਏ ਜਿਹੜੇ ਕਰਤਾਬੇ ਨੂੰ ਕਹਾਣੀ ਕਹਿੰਦੇ ਨੇ। ਜਿਹੜਾ ਨਿਰਗੁਣ ਸਰੂਪ ਪਰਮਾਤਮਾ ਸਾਰਿਆਂ ਦੇ ਵਿੱਚ ਵਿਆਪਕ ਹੈ, ਉਹਦੀ ਜਿਹੜੀ ਵਿਚਾਰ ਕਰਨੀ ਉਹਨੂੰ ਕਥਾ ਕਹਿੰਦੇ ਨੇ। ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਅੰਮ੍ਰਿਤ ਕਥਾ ਸੁਣ, ਮੈਤੂ ਤੋਂ ਰਹਿਤ ਕਰ ਦੇਣ ਵਾਲੀ ਉਸ ਬ੍ਰਹਮ ਸਰੂਪ ਪਰਮਾਤਮਾ ਨਿਰਗੁਣ ਦੀ ਜਿਹੜੀ ਕਥਾ ਨੂੰ ਸੁਣ ਸੁਣਿਆ ਕਰ। ਕਾਹਦੇ ਨਾਲ ਸੁਣਨਾ? ਕੰਨਾਂ ਦੇ ਨਾਲ। ਆਪਣੇ ਜਿਹੜੇ ਤੇਰੇ ਸ਼ਰਧਾ ਅਤੇ ਵਿਸ਼ਵਾਸ ਰੂਪ ਕੰਨ ਨੇ, ਇਹਨਾਂ ਨਾਲ ਕਥਾ ਸੁਣਿਆ ਕਰ। ਫਿਰ ਤੇਰੇ ਕੰਨ ਜਿਹੜੇ ਆਧਾਰੀ ਆਸਰਤ ਹੋ ਜਾਣਗੇ, ਕਥਾ ਸੁਣੀ ਤੋਂ ਬਿਨਾਂ ਰਹਿ ਨਹੀਂ ਸਕਣਗੇ। ਅਤੇ ਐਸੀ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲੀ ਕਥਾ ਹੈ, ਉਹ ਸਾਡੇ ਕੰਨਾਂ ਦਾ ਆਧਾਰੀ ਆਸਰਾ ਬਣ ਚੁੱਕੀ ਹੈ।
ਕਾਮ ਕ੍ਰੋਧ ਲੋਭ ਮੋਹ ਤਜਾਰੀ,
ਜਿਹੜੇ ਬਕਰ ਹਨ ਜੀਵ ਤੇਰੇ ਵਿੱਚ, ਇਹ ਜਦੋਂ ਸਾਧ ਸੰਗਤ ਦੇ ਵਿੱਚ ਆਵੇਗਾ, ਗੁਰੂ ਕਥਾ ਸੁਣੇਗਾ, ਅਤੇ ਹੌਲੀ ਹੌਲੀ ਇਹ ਬਕਾਰ ਤੇਰਾ ਸਾਥ ਛੱਡ ਦੇਣਗੇ। ਅਸੀਂ ਕਹਿ ਦਿੰਦੇ ਵੀ ਜਿਹੜੇ ਵਿਕਾਰ ਤਿਆਗਣੇ ਚਾਹੀਦੇ ਨੇ, ਇਹ ਸਰੀਰ ਦੇ ਅੰਦਰ ਪੰਜ ਵਿਕਾਰਾਂ ਦਾ ਨਿਵਾਸ ਕੀਤਾ ਹੋਇਆ, ਜੇ ਹੁਣ ਸਰੀਰ ਵਿੱਚੋਂ ਪੰਜ ਵਿਕਾਰਾਂ ਨੂੰ ਕੱਢਾਂਗੇ ਤੇ ਉਹਨਾਂ ਦੀ ਜਗ੍ਹਾ ਵੀ ਕੋਈ ਹੋਰ ਆ ਕਰਕੇ ਮੱਲ ਲਵੇਗਾ। ਇਸ ਲਈ ਜਿਹੜੇ ਪੰਜ ਵਿਕਾਰ ਹਨ ਇਹਨਾਂ ਨੂੰ ਕਥਾ ਸੁਣ ਕੇ ਸਾਧ ਸੰਗਤ ਕਰਕੇ ਤਜਾਰੀ ਤਿਆਗਣਾ ਹੈ, ਛੱਡਣਾ ਹੈ। ਛੱਡੇ ਕਿਵੇਂ ਜਾਣਗੇ? ਜਿਹੜਾ ਕਾਮ ਹੈ ਇਹ ਵਸਤੂ ਵਿਚਾਰ ਦੇ ਦੁਆਰਾ ਅੰਦਰੋਂ ਨਿਕਲੇਗਾ। ਕਾਮ ਦੀ ਜਗ੍ਹਾ ਵਸਤੂ ਵਿਚਾਰ ਆ ਕੇ ਟਿਕ ਜਾਵੇਗੀ, ਇਹ ਕਾਮ ਅੰਦਰੋਂ ਖਤਮ ਹੋ ਜਾਣਾ। ਜਿਹੜਾ ਕ੍ਰੋਧ ਹੈ ਸਾਧ ਸੰਗਤ ਜੀ, ਇਹਦੀ ਜਗ੍ਹਾ 'ਤੇ ਸਾਧ ਸੰਗਤ ਕਰਦਿਆਂ ਸ਼ਾਂਤੀ ਆ ਜਾਂਦੀ ਹੈ, ਕ੍ਰੋਧ ਅੰਦਰੋਂ ਨਿਕਲ ਜਾਂਦਾ। ਤੀਸਰਾ ਜਿਹੜਾ ਲੋਭ ਹੈ, ਇਹਦੀ ਜਗ੍ਹਾ 'ਤੇ ਸੰਤੋਖ ਆ ਕੇ ਟਿਕ ਜਾਂਦਾ, ਲੋਭੀ ਬਿਰਤੀ ਬੰਦੇ ਦੀ ਮਰ ਜਾਂਦੀ ਹੈ। ਚੌਥੇ ਨੰਬਰ 'ਤੇ ਜਿਹੜਾ ਮੋਹ ਕਿਹਾ ਹੈ, ਇਹ ਮੋਹ ਦੀ ਜਗ੍ਹਾ 'ਤੇ ਵਿਵੇਕ ਆ ਜਾਂਦਾ, ਜੀਵ ਈਸ਼ ਦੀ ਏਕਤਾ ਦੀ ਵਿਚਾਰ ਅੰਦਰ ਆ ਜਾਂਦੀ ਅਤੇ ਮੋਹ ਅੰਦਰੋਂ ਜਾਗਿਆ ਜਾਂਦਾ। ਇਸ ਲਈ ਇਹ ਵਿਕਾਰਾਂ ਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਤਿਆਗ ਕਰਦੇ, ਗੁਰੂ ਦੀ ਪਰਮਾਤਮਾ ਦੀ ਅੰਮ੍ਰਿਤ ਕਥਾ ਸੁਣ ਕੇ ਸਾਧ ਸੰਗਤ ਦੇ ਵਿੱਚ ਪੈ ਕਰਕੇ।
ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ।
ਜਿਹੜੇ ਤੈਨੂੰ ਨਿਯਮ ਦਿੱਤੇ ਨੇ ਸਤਿਗੁਰੂ ਪਾਤਸ਼ਾਹ ਨੇ, ਇਹਨਾਂ ਨੂੰ ਦ੍ਰਿੜ ਪੱਕਿਆਂ ਕਰਕੇ ਆਪਣੇ ਜੀਵਨ ਦੇ ਵਿੱਚ ਵਸਾ ਲਏ। ਦ੍ਰਿੜ ਦਾ ਅਰਥ ਹੈ ਮਜ਼ਬੂਤੀ ਦੇ ਸਮੇਤ ਆਪਣੇ ਅੰਦਰ। ਪਹਿਲੇ ਨੰਬਰ 'ਤੇ ਤੂੰ ਨਾਮ ਰੱਖ, ਭਾਵ ਕੇ ਸਿਮਰਨ ਦੇ ਵਿੱਚ ਜੁੜਿਆ ਕਰ। ਪੱਕਾ ਨਿਯਮ ਹੋਵੇ ਜ਼ਿੰਦਗੀ ਦਾ ਵੀ ਇੰਨਾ ਸਮਾਂ ਮੈਂ ਸਿਮਰਨ ਵਿੱਚ ਜੁੜਨਾ, ਨਾਮ ਦੀ ਕਮਾਈ ਕਰਨ ਵਾਸਤੇ ਇੰਨਾ ਸਮਾਂ ਦੇਣਾ ਹੈ। ਦੂਸਰੇ ਨੰਬਰ 'ਤੇ ਫਿਰ ਜਿਹੜੀ ਤੂੰ ਕਿਰਤ ਵਿਰਤ ਆਪਣੇ ਦਸਾਂ ਨੌਹਾਂ ਦੀ ਕਰਦਾ, ਇਹਦੇ ਵਿੱਚੋਂ ਜਿਹੜਾ ਦਸਵੰਧ ਬਣਦਾ ਹੈ ਉਹ ਵੀ ਦਾਨ ਰੂਪ ਦੇ ਵਿੱਚ ਆ ਕਰ। ਦਾਨ ਦਿੱਤਾ ਜਾਂਦਾ ਆਪਣੇ ਤੋਂ ਛੋਟੇ ਨੂੰ, ਭਿਖਾਰੀ ਨੂੰ, ਮੰਗਤੇ ਨੂੰ, ਅਤਿਥੀ ਨੂੰ, ਲੋੜਵੰਦ ਨੂੰ, ਅਤੇ ਇਸ ਲਈ ਉਹ ਆਪਣੀ ਮਾਇਆ ਨੂੰ ਕਿਸੇ ਗਰੀਬ ਦੇ ਮੂੰਹ ਵਿੱਚ ਆ ਕੇ ਸਫਲੀ ਕਰ ਲਏ। ਇਹ ਜਿਹੜਾ ਦਾਨ ਦੇਣ ਦਾ ਨਿਯਮ ਹੈ ਇਹ ਵੀ ਦ੍ਰਿੜ ਪੱਕੀ ਕਰਕੇ ਮਨ ਵਿੱਚ ਵਸਾ ਲਿਆ ਵੀ ਮੈਂ ਦਾਨ ਕਰਨਾ ਹੀ ਕਰਨਾ ਹੈ। ਅਤੇ ਇਸ ਲਈ ਤੀਜੇ ਨੰਬਰ 'ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇਸ਼ਨਾਨ, ਅੰਮ੍ਰਿਤ ਵੇਲੇ ਉੱਠ ਕਰਕੇ ਆਲਸ ਦਾ ਤਿਆਗ ਕਰਕੇ ਇਸ਼ਨਾਨ ਕਰ ਅਤੇ ਫਿਰ ਤੂੰ ਸਿਮਰਨ ਦੇ ਵਿੱਚ ਜੁੜ ਜਾ। ਇਸ਼ਨਾਨ ਕਰਨ ਦਾ ਵੀ ਨਿਯਮ ਤੇਰਾ ਪੱਕਾ ਹੋਵੇ। ਸੁਚਾਰੀ ਦਾ ਅਰਥ ਹੁੰਦਾ ਸੌਚਾਚਾਰ, ਜਿਹੜੇ ਸਰੀਰ ਨੂੰ ਆਪਣੇ ਨੂੰ ਉਜਲਾ ਰੱਖਣਾ। ਜੇ ਸਰੀਰ ਉਜਲਾ ਹੋਵੇਗਾ ਤੇ ਮਨ ਦੇ ਉੱਤੇ ਉਜਲਾ ਪ੍ਰਭਾਵ ਪਵੇਗਾ। ਜੇ ਸਰੀਰ ਦੀ ਸੋਚਾਚਾਰ ਹੀ ਨਾ ਰੱਖਿਆ, ਸਰੀਰ ਦੀ ਸਫਾਈ ਨਾ ਰੱਖੀ, ਉਹੋ ਜਿਹੀਆਂ ਮਾੜੀਆਂ ਵਿਚਾਰਾਂ ਫਿਰ ਮਨ ਵਿੱਚ ਆ ਕੇ ਵੱਸਦੀਆਂ ਨੇ। ਇਸ ਲਈ ਸਤਿਗੁਰੂ ਕਹਿੰਦੇ ਸੋਚਾਚਾਰ, ਇਸ਼ਨਾਨ ਕਰਨਾ, ਦਾਨ ਕਰਨਾ, ਨਾਮ ਜਪਣਾ, ਇਹ ਚੰਗੀ ਤਰ੍ਹਾਂ ਦ੍ਰਿੜ ਮਜ਼ਬੂਤੀ ਨਾਲ ਆਪਣੇ ਮਨ ਵਿੱਚ ਵਸਾ ਲੈ।
ਕਹੋ ਨਾਨਕ ਇਹੋ ਤਤ ਬੀਚਾਰੀ।
ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਇਹ ਸਾਰਿਆਂ ਦੇ ਵਿੱਚੋਂ ਤਤ ਜਿਹੜਾ ਸਿਧਾਂਤ ਹੈ ਉਹ ਵਿਚਾਰ ਕਰਕੇ ਤੁਹਾਨੂੰ ਦੇ ਦਿੱਤਾ ਹੈ। ਸਾਰੀਆਂ ਵਿਚਾਰਾਂ ਦੀ ਜਿਹੜੀ ਤਤ ਸਿਰੇ ਦੀ ਸ਼੍ਰੋਮਣੀ ਵਿਚਾਰ ਉਹ ਤੁਹਾਨੂੰ ਦੇ ਦਿੱਤੀ। ਕੀ ਕਰਨਾ ਚਾਹੀਦਾ?
ਰਾਮ ਨਾਮ ਜਪ ਪਾਰ ਉਤਾਰੀ।
ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਰਾਮ ਨਾਮ ਜਪ, ਪਰਮੇਸ਼ਰ ਵਾਹਿਗੁਰੂ ਰਾਮ ਪਰਮਾਤਮਾ ਦੇ ਨਾਮ ਨੂੰ ਤੂੰ ਜਪ ਜਪਣਾ ਕਰ, ਜਿਹੜਾ ਰਮਿਆ ਹੋਇਆ ਹੈ। ਜਦੋਂ ਤੂੰ ਨਾਮ ਨੂੰ ਜਪੇਗਾ ਤੇ ਪਾਰ ਉਤਾਰੀ, ਇਹ ਜਪਿਆ ਹੋਇਆ ਨਾਮ ਤੇ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇਗਾ। ਸੰਸਾਰ ਦੀਆਂ ਘੁੰਮਣ ਘੇਰੀਆਂ ਵਿੱਚ ਨਹੀਂ ਆਉਣ ਦੇਵੇਗਾ। ਵਾਰ ਵਾਰ ਜੰਮਣਾ ਤੇ ਮਰਨਾ, ਐਸੀਆਂ ਜਿਹੜੀਆਂ 84 ਲੱਖ ਤ੍ਰਿਗਦ ਜੂਨਾਂ ਨੇ, ਇਹਨਾਂ ਤੋਂ ਪਰਮਾਤਮਾ ਦਾ ਨਾਮ ਤੈਨੂੰ ਰੱਖ ਲਵੇਗਾ। ਇਹ ਪਰਮ ਪਵਿੱਤਰ ਉਪਦੇਸ਼ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਹੁਕਮਨਾਮਾ ਸਾਹਿਬ ਦੇ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ। ਸੋ ਸਾਧ ਸੰਗਤ ਜੀ, ਅੱਜ ਦੂਸਰੇ ਪਾਸੇ ਜੇਠ ਦੇ ਮਹੀਨੇ ਦੀ ਸੰਕ੍ਰਾਂਤ ਦਾ ਸ਼ੁਭ ਦਿਹਾੜਾ, ਜਿਹੜਾ ਜੇਠ ਮਹੀਨੇ ਦੀ ਆਰੰਭਤਾ ਹੋਈ ਹੈ, ਦੋ ਕੁ ਮਿੰਟ ਆਪ ਜੀ ਨੂੰ ਸੰਕ੍ਰਾਂਤ ਦੇ ਬਾਰੇ ਦੱਸ ਦੇਈਏ ਕਿ ਜਿਹੜੀਆਂ ਸਾਧ ਸੰਗਤ ਜੀ ਸੰਕ੍ਰਾਂਤਾਂ ਹਨ, ਅੱਜ ਸ਼ਬਦ ਵਿਗੜ ਗਿਆ, ਸੰਗਤ ਕਹਿਣ ਲੱਗ ਪਏ, ਅਸਲ ਵਿੱਚ ਸੰਸਕ੍ਰਿਤ ਦਾ ਸ਼ਬਦ ਹੈ ਸੰਕ੍ਰਾਂਤ, ਅਤੇ ਸੰਕ੍ਰਾਂਤ ਕਹਿੰਦੇ ਕਿਸ ਨੂੰ ਨੇ, ਸੰਰਮਣੰ ਗਮਣੰ ਇਤੀ ਸੰਕ੍ਰਾਂਤੀ। ਜਦੋਂ ਸੂਰਜ ਦੀ ਚਾਲੀ ਜਿਹੜੀ ਚਾਲ ਵਿੱਚ ਸੂਰਜ ਚੱਲਦਾ ਹੈ, ਸੂਰਜ ਦੇ ਚੱਲਣ ਦੀ ਚਾਲ ਵਿੱਚ ਜਦੋਂ ਕ੍ਰਾਂਤੀ ਤਬਦੀਲੀ ਆਉਂਦੀ, ਉਸ ਦਿਨ ਸੰਕ੍ਰਾਂਤ ਬਣਦੀ ਹੈ। ਇਸ ਨੂੰ ਜਿਹੜੇ ਵਿਦਵਾਨ ਹਨ ਉਹਨਾਂ ਨੇ ਜਿਹੜੀਆਂ 12 ਰਾਸ਼ੀਆਂ ਦੇ ਨਾਮ ਦਿੱਤੇ, ਨਾਮ ਉਹੀ ਹੁੰਦੇ ਨੇ, ਵਿਦਵਾਨ ਵੱਖੋ ਵੱਖਰੇ ਫਿਰ ਉਹ ਸ਼ਬਦਾਂ ਨੂੰ ਬਣਾ ਲੈਂਦੇ ਨੇ। ਅਸੀਂ 12 ਮਹੀਨੇ ਕਹਿ ਦਿੰਦੇ, ਉਹ 12 ਰਾਸ਼ੀਆਂ ਮੰਨਦੇ ਨੇ। ਜਦੋਂ ਇੱਕ ਰਾਸ਼ੀ ਦੇ ਵਿੱਚੋਂ ਨਿਕਲ ਕੇ ਸੂਰਜ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਤਾਂ ਸਾਧ ਸੰਗਤ ਉਸ ਵੇਲੇ ਸੰਕ੍ਰਾਂਤ ਬਣਦੀ ਹੈ। ਇਹਦੀ ਚਾਲੀ ਵਿੱਚ ਫਰਕ ਪੈਂਦਾ, ਉਹਦੇ ਨਾਲ ਫਿਰ ਮੌਸਮ ਤਬਦੀਲ ਹੁੰਦਾ, ਦਿਨ ਵੱਡੇ ਛੋਟੇ ਬਣਦੇ ਨੇ, ਸਾਰਾ ਸੂਰਜ ਦੇ ਹਿਸਾਬ ਨਾਲ ਹੈ। ਮੱਸਿਆ ਅਤੇ ਪੂਰਨਮਾਸੀਆਂ ਜਿਹੜੀਆਂ ਨੇ ਇਹ ਚੰਦਰਮਾ ਨਾਲ ਬਣਦੀਆਂ, ਅਤੇ ਸੰਕ੍ਰਾਂਤਾਂ ਸੂਰਜ ਦੇ ਨਾਲ ਚੱਲਦੀਆਂ ਨੇ। ਇਸ ਲਈ ਸਾਧ ਸੰਗਤ ਜੀ ਇਹ ਜਿਹੜੀਆਂ 12 ਮਹੀਨੇ ਨੇ, ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ 12 ਮਹੀਨਿਆਂ ਦਾ ਉਪਦੇਸ਼ ਸਾਨੂੰ ਮਾਝ ਰਾਗ ਦੇ 12 ਮਾਹਾਂ ਦੇ ਅੰਦਰ ਬਖਸ਼ਿਸ਼ ਕੀਤਾ ਹੈ। ਅੱਜ ਇਹ ਜਿਹੜਾ ਜੇਠ ਦਾ ਮਹੀਨਾ ਆਰੰਭ ਹੋ ਰਿਹਾ ਹੈ, ਆਓ ਪਿਆਰ ਸਤਿਕਾਰ ਦੇ ਨਾਲ ਇਸ ਮਹੀਨੇ ਦੀ ਵਿਚਾਰ ਨੂੰ ਸਰਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੇਠ ਜੁੜਨ ਦਾ ਲੋੜੀ ਹੈ।
ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਐ ਗੁਰੂ ਦੇ ਪਿਆਰੇ ਗੁਰਸਿੱਖੋ, ਜਿਹੜਾ ਇਹ ਜੇਠ ਦਾ ਮਹੀਨਾ ਹੈ, ਇਸ ਵਿੱਚ ਇੱਕ ਹਰ ਹਰੀ ਪਰਮਾਤਮਾ ਦੇ ਨਾਲ ਹੀ ਜੁੜਦਾ ਜੁੜਨਾ ਲੋੜੀਏ ਦਾ ਅਰਥ ਚਾਹੀਦਾ ਹੈ। ਹਰ ਕਿਸੇ ਨੂੰ ਪਰਮਾਤਮਾ ਦੇ ਨਾਲ ਜੁੜਨਾ ਚਾਹੀਦਾ। ਜੇਠ ਦਾ ਮਹੀਨਾ ਹੈ ਅਤੇ ਜੇਠ ਦਾ ਮਹੀਨਾ ਕੀ ਜਿਹੜਾ ਮਨੁੱਖਾ ਸਰੀਰ ਹੈ, ਹੁਣ ਮਹੀਨਾ ਤੇ 30 ਦਿਨਾਂ ਦਾ ਹੈ। ਕੋਈ ਕਹੇਗਾ ਜੀ ਇਹ ਤਾਂ ਉਪਦੇਸ਼ 30 ਦਿਨਾਂ ਵਾਸਤੇ ਦਿੱਤਾ ਸੀ, ਜੇਠ ਦਾ ਅਰਥ ਮਨੁੱਖਾ ਸਰੀਰ ਜਿਹੜਾ ਤੈਨੂੰ ਪਰਮਾਤਮਾ ਨੇ ਦਿੱਤਾ ਹੋਇਆ, ਇਹਦੇ ਵਿੱਚ ਤੂੰ ਕੀ ਕਰਨਾ, ਹਰੀ ਪਰਮਾਤਮਾ ਨਾਲ ਜੁੜਨਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਪ੍ਰਾਣੀ ਤੋਂ ਆਇਓ ਲਾਹਾ ਲੈਣ, ਲੱਗਾ ਕਿਤਕ ਫੱਕੜੇ ਸਭ ਮੁੱਖ ਦੀ ਚੱਲੀ ਰਹਿਣ। ਜੇਠ ਦਾ ਅਰਥ ਵਿਦਵਾਨ ਵੱਡਾ ਕਰਦੇ ਨੇ, ਜਿਵੇਂ ਕਿਸੇ ਇਸਤਰੀ ਦੇ ਪਤੀ ਤੋਂ ਜਿਹੜਾ ਘਰ ਵਿੱਚ ਵੱਡਾ ਹੁੰਦਾ ਉਹਨੂੰ ਇਸਤਰੀਆਂ ਜੇਠ ਕਹਿੰਦੀਆਂ ਨੇ। ਇੱਧਰ ਦੁਨੀਆਂ ਦੇ ਅੰਦਰ ਕੋਈ ਤਾਂ ਸਾਧ ਸੰਗਤ ਕਿਸੇ ਦੇਵੀਆਂ ਨੂੰ ਪੂਜਦਾ, ਦੇਵਤਿਆਂ ਨੂੰ ਪੂਜਦਾ, ਕੋਈ ਕਿਸੇ ਕਬਰਾਂ ਦਾ ਪੁਜਾਰੀ ਬਣਿਆ, ਅਤੇ ਇਸ ਲਈ ਇਹ ਸਾਰਿਆਂ ਤੋਂ ਵੱਡਾ ਜੇਠ ਪਰਮਾਤਮਾ ਹੈ ਸਾਰਿਆਂ ਦਾ। ਸਾਰਿਆਂ ਤੋਂ ਵੱਡੇ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਨਾ ਚਾਹੀਦਾ। ਇੱਕ ਇਹ ਅਰਥ ਮਹਾਂਪੁਰਖਾਂ ਨੇ ਕਰਵਾਇਆ ਸੀ, ਜੇਠ ਦਾ ਅਰਥ ਪਰਮਾਤਮਾ ਦੇ ਨਾਲ ਮਿਲਾਉਣ ਵਾਲੇ ਜਿਹੜੇ ਸਾਧਨ ਹਨ, ਇਹਨਾਂ ਸਾਧਨਾਂ ਦੇ ਵਿੱਚੋਂ ਵੈਰਾਗ ਸਭ ਤੋਂ ਵੱਡਾ ਹੈ। ਜਿਹੜਾ ਵੈਰਾਗ ਸੀ ਧਰੂੰ ਭਗਤ ਜੀ ਨੂੰ ਲੱਗਿਆ, ਅਤੇ 5 ਸਾਲ ਦੀ ਉਮਰ ਵਿੱਚ ਹੀ ਪਰਮਾਤਮਾ ਨੂੰ ਪਾ ਲਿਆ ਵੈਰਾਗੀ ਹੋਣ ਕਰਕੇ। ਇੰਨੀ ਦੇਰ ਵੈਰਾਗ ਨਹੀਂ ਅੰਦਰ ਪੈਦਾ ਹੁੰਦਾ, ਪਰਮਾਤਮਾ ਨੂੰ ਮਿਲਣਾ ਬਹੁਤ ਮੁਸ਼ਕਲ ਹੈ। ਇਸ ਲਈ ਜੇਠ ਦਾ ਅਰਥ ਸਭ ਤੋਂ ਵੱਡਾ ਸਾਧਨ ਜਿਹੜਾ ਵੈਰਾਗ ਹੈ, ਵੈਰਾਗੀ ਹੋ ਕੇ ਹਰੀ ਪਰਮਾਤਮਾ ਦੇ ਜੁੜਨ ਦਾ ਜੁੜਨਾ ਲੋੜੀਏ ਤੈਨੂੰ ਚਾਹੀਦਾ ਹੈ। ਸਭ ਤੋਂ ਵੱਡੇ ਪਰਮਾਤਮਾ ਮਿਲਣ ਵਾਸਤੇ ਵੈਰਾਗੀ ਹੋ ਕਰਕੇ ਵਾਹਿਗੁਰੂ ਨੂੰ ਜਪਿਆ ਕਰ, ਉਹਨੂੰ ਸਿਮਰਿਆ ਕਰ।
ਜਿਸ ਅੱਗੇ ਸਭ ਨਿਵਾਨ,
ਜਿਸ ਕਰਤੇ ਪੁਰਖ ਪਰਮਾਤਮਾ ਜੀ ਦੇ ਅੱਗੇ ਸਭ ਦਾ ਅਰਥ ਸਾਰੇ ਹੀ ਨਿਵਾਨ ਨਿਭਦੇ ਨੇ। ਦੁਨੀਆਂ ਦੇ ਰਾਜੇ ਵੀ ਝੁਕਦੇ ਨੇ, ਦੇਵੀਆਂ ਵੀ ਝਾੜੂ ਦਿੰਦੀਆਂ ਗੁਰੂ ਨਾਨਕ ਦੇ ਦਰ ਤੇ, ਦੇਵਤੇ ਵੀ ਆ ਕਰਕੇ ਵਡਿਆਈਆਂ ਕਰਦੇ ਨੇ, ਅਤੇ ਜਦੋਂ ਸੋਦਰ ਪੜ੍ਹਦੇ ਤਾਂ ਦੇਖੋ ਕਿੰਨੇ ਵਾਹਿਗੁਰੂ ਦੀ ਸਿਫਤ ਕਰਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਸ ਕਰਤੇ ਪੁਰਖ ਦੇ ਅੱਗੇ ਸਾਰੇ ਝੁਕਦੇ ਨੇ ਨਿਭਦੇ ਨੇ ਉਸ ਪਰਮਾਤਮਾ ਨਾਲ ਤੈਨੂੰ ਮਨਾ ਜੁੜਨਾ ਚਾਹੀਦਾ ਹੈ।
ਹਰ ਸੱਜਣ ਦਾਵਨ ਲੱਗਿਆ,
ਜਿਹੜਾ ਹਰੀ ਪਰਮਾਤਮਾ ਸੱਜਣ ਜੀਵ ਦਾ ਪਰਲੋਕ ਦਾ ਵੀ ਰਖਵਾਲਾ ਹੈ, ਮਿੱਤਰ ਹੈ, ਮਾਤਾ ਦੇ ਉਦਰ ਵਿੱਚ ਵੀ ਸੱਜਣ ਬਣ ਕੇ ਰਾਖੀ ਕੀਤੀ, ਅੱਜ ਮਿੱਤਰਾਂ ਦੇ ਵਾਂਗ ਮਾਤ ਲੋਕ ਦੇ ਵਿੱਚ ਵੀ ਤੇਰਾ ਰਖਵਾਲਾ ਹੈ। ਐਸੇ ਹਰੀ ਸੱਜਣ ਆਪਣੇ ਪਿਆਰੇ ਪਰਮਾਤਮਾ ਦੇ ਦਾਵਣ ਕਹੀਏ ਸ਼ਰਨ ਰੂਪੀ ਪੱਲੇ ਦੇ ਨਾਲ ਜਿਹੜੇ ਲੱਗ ਜਾਂਦੇ ਹਨ,
ਕਿਸੇ ਨਾ ਦੇਈ ਬੰਨ,
ਉਹਨਾਂ ਨੂੰ ਬੰਨ ਕਰਕੇ ਕਿਸੇ ਦੇ ਪਾਸ ਨਹੀਂ ਦਿੱਤਾ ਜਾਂਦਾ। ਜਿਵੇਂ ਕੋਈ ਵੱਡੇ ਰਾਜੇ ਦੀ ਸ਼ਰਨ ਵਿੱਚ ਚੱਲਿਆ ਜਾਵੇ, ਛੋਟੇ ਵਜ਼ੀਰ ਮੰਤਰੀ ਜਾਂ ਥੋੜ੍ਹੇ ਬਹੁਤੇ ਇਲਾਕਿਆਂ ਦੇ ਰਾਜੇ ਉਹਦਾ ਕੱਖ ਨਹੀਂ ਵਿਗਾੜ ਸਕਦੇ। ਇਉਂ ਜਿਹਨੇ ਪਰਮਾਤਮਾ ਦੀ ਸ਼ਰਨ ਦਾ ਪੱਲਾ ਪਕੜ ਲਿਆ ਤਾਂ ਉਹਨੂੰ ਧਰਮ ਰਾਜਾ ਵੀ ਕੀ ਕਰ ਲਵੇਗਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝ। ਜਿਹੜੇ ਧਰਮ ਰਾਜੇ ਤੋਂ ਅੱਗੇ ਜਮ ਨੇ ਉਹ ਵੀ ਕੀ ਵਿਗਾੜ ਸਕਦੇ ਨੇ, ਜਿਹੜੇ ਦੂਤ ਨੇ ਜਮਾਂ ਤੋਂ ਅੱਗੇ ਰੱਖੇ ਹੋਏ ਤਾਂ ਇਹ ਵੀ ਕੀ ਵਿਗਾੜ ਸੇ ਨੇ। ਪਰਮਾਤਮਾ ਵਾਹਿਗੁਰੂ ਦੇ ਸ਼ਰਨ ਦਾ ਜਿਨ੍ਹਾਂ ਨੇ ਪੱਲਾ ਲੈ ਲਿਆ, ਪਰਮਾਤਮਾ ਬੰਨ ਕਰਕੇ ਧਰਮ ਰਾਜੇ ਨੂੰ ਨਹੀਂ ਦਿੰਦਾ, ਜਮਦੂਤਾਂ ਦੇ ਪਾਸ ਨਹੀਂ ਦਿੰਦਾ ਹੈ, ਉਹਨੂੰ ਤੇ ਆਪ ਚਰਨਾਂ ਦੇ ਵਿੱਚ ਹੀ ਅਭੇਦ ਕਰ ਲੈਂਦਾ ਹੈ।
ਮਾਨਕ ਮੋਤੀ ਨਾਮ ਪ੍ਰਭ,
ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਹੈ ਭਾਈ, ਇਹੀ ਸਾਡੇ ਵਾਸਤੇ ਮਾਨਕ ਹੈ, ਇਹੀ ਸਾਡੇ ਵਾਸਤੇ ਮੋਤੀ ਹੈ। ਇਹ ਪੱਥਰਾਂ ਦੀਆਂ ਕਿਸਮਾਂ ਹੁੰਦੀਆਂ, ਕੋਈ ਮੋਤੀ ਨੇ, ਕੋਈ ਮਾਨਕ ਨੇ, ਕੋਈ ਪੋਖਰਾਜ ਨੇ, ਨੀਲਮ ਨੇ, ਮਣੀਆਂ ਨੇ, ਹੀਰੇ ਹਨ, ਪੰਨੇ ਹਨ, ਇਹ ਕਿਸਮਾਂ ਨਹੀਂ ਬਣੀਆਂ ਹੋਈਆਂ। ਇਸ ਲਈ ਪਰਮਾਤਮਾ ਦਾ ਜਿਹਦੇ ਕੋਲ ਨਾਮ ਆ ਗਿਆ ਉਹਨੂੰ ਸਾਰੇ ਮਾਨਕ ਵੀ ਮਿਲ ਗਏ, ਉਹਦੇ ਕੋਲ ਸਾਰੇ ਮੋਤੀ ਆ ਗਏ। ਪਰਮੇਸ਼ਰ ਵਾਹਿਗੁਰੂ ਦੇ ਨਾਮ ਜਪਣ ਵਾਲੇ ਗੁਰਮੁਖਾਂ ਦੇ ਕੋਲ ਵੈਰਾਗ ਦਾ ਮੋਤੀ ਆ ਜਾਂਦਾ। ਸਰਵਣ ਮੰਨਣ ਨਿਧਿਆਸਨ ਤਤ ਤਵੰਗ ਦਾ ਸੰਸ਼ੋਧਨ, ਇਹ ਐਸੇ ਮਾਨਕ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ। ਪਰਮੇਸ਼ਰ ਦੇ ਨਾਮ ਕਰਕੇ ਸਾਰੀਆਂ ਚੀਜ਼ਾਂ ਮਿਲਦੀਆਂ ਹਨ।
ਉਨ ਲੱਗੈ ਨਾਹੀ ਸੰਨ,
ਉਹਨਾਂ ਕੋਲ ਨਾਮ ਆ ਗਿਆ ਤੇ ਐਸਾ ਵੈਰਾਗ ਅੰਦਰ ਬਣ ਗਿਆ, ਜਿਨ੍ਹਾਂ ਕੋਲ ਸਰਵਣ ਮੰਨਣ ਨਿਧਿਆਸਨ ਦੇ ਮਾਨਕ ਮੋਤੀ ਆ ਗਏ, ਇਹਨਾਂ ਨੂੰ ਸਾਧ ਸੰਗਤ ਜੀ ਕੋਈ ਜਿਹੜਾ ਚੋਰ ਹੈ ਇਹ ਸੰਨ ਨਹੀਂ ਲਾ ਸਕਦਾ। ਤਜੋਰੀਆਂ ਨੂੰ ਸੰਨ ਲਾ ਕਰਕੇ ਚੋਰ ਪਾੜ ਲੈਂਦੇ ਨੇ, ਕੰਧਾਂ ਪਾੜ ਕਰਕੇ ਹੀਰੇ ਮੋਤੀ ਚੁਰਾ ਕੇ ਲੈ ਜਾਂਦੇ, ਬੰਦਾ ਬਹੁਤ ਸਤਾਵਾ ਕਰਦਾ ਹੈ। ਪਰੰਤੂ ਇਹ ਜਿਹੜੇ ਐਸੇ ਮਾਨਕ ਤੇ ਮੋਤੀ ਨੇ, ਇਹਨਾਂ ਨੂੰ ਨਿਸ਼ਰਦਕ ਪੁਣੇ ਦੇ ਜਿਹੜੇ ਚੋਰ ਹਨ ਤੇ ਬਾਸ਼ਨਾ ਦੇ ਪਾੜ ਲਾ ਕਰਕੇ ਚੁਰਾ ਨਹੀਂ ਸਕਦੇ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਜਿਨ੍ਹਾਂ ਦੇ ਮਨ ਅੰਦਰ ਪਰਮਾਤਮਾ ਦਾ ਨਾਮ ਆ ਵਸ ਗਿਆ ਉਹ ਠੱਗੇ ਨਹੀਂ ਜਾਂਦੇ ਹਨ। ਚੋਰ ਸੰਨ ਲਾ ਕਰਕੇ ਇਹਨਾਂ ਵਸਤੂਆਂ ਨੂੰ ਚਰਾ ਨਹੀਂ ਸਕਦੇ ਹਨ।
ਰੰਗ ਸਭੇ ਨਾਰਾਇਣ,
ਜਿਹੜਾ ਰਾਇਣ ਨਰਾਂ ਨਰਾਂ ਦੇ ਵਿੱਚ ਆਇਆ ਹੋਇਆ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ ਤੇ ਉਸੇ ਦੇ ਸਾਰੇ ਰੰਗ ਹਨ। ਜਿੰਨੇ ਰੰਗ ਨੇ, ਰੰਗ ਦਾ ਅਰਥ ਆਨੰਦ। ਕਿਸੇ ਨੂੰ ਸਾਧ ਸੰਗਤ ਬਾਣੀ ਪੜ੍ਹ ਕੇ ਆਨੰਦ ਬਣ ਗਿਆ, ਕਿਸੇ ਨੂੰ ਕੀਰਤਨ ਸੁਣ ਕੇ ਆਨੰਦ ਬਣ ਗਿਆ, ਕਿਸੇ ਨੂੰ ਕਥਾ ਸੁਣ ਕੇ ਆਨੰਦ ਬਣ ਗਿਆ, ਕਿਸੇ ਨੂੰ ਜੀਵਨ ਮੁਕਤੀ ਦਾ, ਕਿਸੇ ਨੂੰ ਵਿਦੇਹ ਮੁਕਤੀ ਦਾ ਆਨੰਦ ਬਣਿਆ। ਇਹ ਸਾਰੇ ਰੰਗ ਜਿੰਨੇ ਆਨੰਦ ਨੇ ਦੇਣ ਵਾਲਾ ਪਰਮੇਸ਼ਰ ਹੈ। ਬਾਕੀ ਜਿਹੜੇ ਸਾਧ ਸੰਗਤ ਕੁਝ ਰੰਗ ਦੁਨੀਆਂ ਵਿੱਚ ਮੰਨੇ ਨੇ, ਇਹ ਵੀ ਪਰਮਾਤਮਾ ਦੇ ਦਿੱਤੇ ਹੋਏ ਨੇ। ਜਿਵੇਂ ਕਾਲਾ ਰੰਗ ਹੈ, ਇਹ ਵਿਛੋੜੇ ਦਾ ਪ੍ਰਤੀਕ ਹੈ। ਵਿਛੋੜੇ ਦਾ ਦਰਦ ਵੀ ਤਾਂ ਮਹਿਸੂਸ ਹੁੰਦਾ ਜੇ ਪਰਮਾਤਮਾ ਵਾਹਿਗੁਰੂ ਅੰਦਰੋਂ ਕਿਰਪਾ ਕਰੇ, ਜੀਵ ਨੂੰ ਅਨੁਭਵ ਹੋਵੇ ਕਿ ਮੈਂ ਪਰਮਾਤਮਾ ਨਾਲੋਂ ਵਿਛੜਿਆ ਹੋਇਆ ਹਾਂ। ਅਤੇ ਚਿੱਟਾ ਰੰਗ ਜਿਹੜਾ ਸਾਧ ਸੰਗਤ ਜੀ, ਐਸਾ ਵੈਰਾਗ ਦਾ ਪ੍ਰਤੀਕ ਹੈ। ਲਾਲ ਰੰਗ ਪ੍ਰੇਮ ਦਾ ਪ੍ਰਤੀਕ ਹੈ। ਇਹ ਸਾਰੇ ਜਿੰਨੇ ਰੰਗ ਪਰਮਾਤਮਾ ਵਾਹਿਗੁਰੂ ਦੇ ਬਣਾਏ ਹੋਏ ਨੇ, ਪ੍ਰੇਮ ਵੀ ਪਰਮਾਤਮਾ ਲਾਉਂਦਾ, ਵੈਰਾਗ ਵੀ ਉਹੀ ਪੈਦਾ ਕਰਦਾ ਅੰਦਰ, ਤੇ ਇਸ ਲਈ ਵਿਛੋੜੇ ਦੀ ਤੜਫ ਵੀ ਪਰਮਾਤਮਾ ਹੀ ਪੈਦਾ ਕਰਦਾ ਹੈ। ਸਾਰੇ ਰੰਗ ਆਨੰਦ ਪਰਮਾਤਮਾ ਵਾਹਿਗੁਰੂ ਦੇ ਦਿੱਤੇ ਹੋਏ ਹਨ।
ਜੀਤੀ ਮਨ ਪਾਵਨ,
ਜਿੰਨੇ ਵੀ ਰੰਗ ਇਸ ਆਨੰਦ ਜੀਵ ਦੇ ਮਨ ਵਿੱਚ ਪਾਵਨ ਦਾ ਅਰਥ ਪਾਉਂਦੇ ਨੇ, ਜਿੰਨੇ ਵੀ ਚੰਗੇ ਲੱਗਦੇ ਸਾਰੀਆਂ ਵਾਹਿਗੁਰੂ ਦੀਆਂ ਦਾਤਾਂ ਹਨ।
ਜੋ ਹਰ ਲੋੜੇ ਸੋ ਕਰੇ,
ਜੋ ਪਰਮਾਤਮਾ ਲੋੜੇ ਚਾਹੁੰਦਾ ਹੈ ਹਰੀ ਵਾਹਿਗੁਰੂ ਸੋ ਕਰੇ ਉਹ ਕਰ ਦਿੰਦਾ ਹੈ। ਉਹ ਕਿਸੇ ਨਾਲ ਸਲਾਹ ਨਹੀਂ ਕਰਦਾ, ਮਸ਼ਵਰਾ ਨਹੀਂ ਕਰਦਾ, ਵੀ ਉਹ ਪੂਛ ਨਾ ਮਸਲਤ ਧਰੈ, ਜੋ ਕਿਛ ਕਰੇ ਸੋ ਆਪੇ ਕਰੇ। ਜੋ ਪਰਮਾਤਮਾ ਵਾਹਿਗੁਰੂ ਚਾਹੁੰਦਾ ਉਹ ਕਰ ਦਿੰਦਾ, ਸੁਤੰਤਰ ਹੋਣ ਸਦਕਾ
ਸੋਈ ਜੀ ਕਰਨ।
ਫਿਰ ਉਸੇ ਤਰ੍ਹਾਂ ਦੇ ਜਿਹੜੇ ਕਰਮ ਹਨ ਜੀਵ ਕਰਨ ਕਰੀ ਜਾਂਦੇ ਜਿਵੇਂ ਪਰਮਾਤਮਾ ਕਰਵਾਉਂਦਾ ਹੈ। ਇੱਥੇ ਕੁਝ ਵਿਚਾਰ ਆਪ ਜੀ ਨੂੰ ਕੁਝ ਸਾਂਝੀ ਕਰੀਏ ਕਿ ਹਰ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਪਰਮਾਤਮਾ ਹੀ ਕਰਮ ਕਰਵਾਉਂਦਾ। ਮਾੜੇ ਕਰਮ ਕੀਤੇ ਜੀ ਰੱਬ ਨੇ ਕਰਵਾ ਦਿੱਤੇ, ਚੰਗੇ ਕੰਮ ਕੀਤੇ ਮੈਂ ਕੀਤੇ ਨੇ। ਇਸ ਲਈ ਇਹ ਜਿਹੜੀ ਦ੍ਰਿਸ਼ਟੀ ਹੈ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਵਚਨ ਹਨ। ਜਿਹੜਾ ਮੂਰਖ ਵਿੱਚ ਵੀ ਪਰਮਾਤਮਾ ਨੂੰ ਵੇਖਦਾ, ਸਿਆਣੇ ਵਿੱਚ ਵੀ ਵਾਹਿਗੁਰੂ ਨੂੰ ਅਨੁਭਵ ਕਰਦਾ, ਹਰ ਜਗ੍ਹਾ 'ਤੇ ਪਰਮਾਤਮਾ ਨੂੰ ਵੇਖਣ ਵਾਲੇ ਦੀ ਦ੍ਰਿਸ਼ਟੀ ਹੁੰਦੀ ਕਿ ਪਰਮਾਤਮਾ ਜੋ ਚਾਹੁੰਦਾ ਉਹ ਕਰਦਾ ਹੈ, ਉਹਦੇ ਹੁਕਮ ਦੇ ਨਾਲ ਹੀ ਸਾਰੇ ਜੀਵ ਆਪੋ ਆਪਣੇ ਕਰਮ ਕਰਦੇ ਹਨ।
ਜੋ ਪ੍ਰਭ ਕੀਤੇ ਆਪਣੇ,
ਜਿਨ੍ਹਾਂ ਨੂੰ ਪਰਮਾਤਮਾ ਵਾਹਿਗੁਰੂ ਨੇ ਆਪਣੇ ਬਣਾ ਲਿਆ, ਆਪਣੇ ਨਜ਼ਦੀਕ ਕਰਕੇ ਸਰੂਪ ਦੇ ਵਿੱਚ ਅਭੇਦ ਕਰ ਲਿਆ।
ਕਹੀਏ ਧੰਨ,
ਉਹ ਗੁਰਮੁਖ ਪਿਆਰੇ ਧੰਨਤਾ ਦੇ ਯੋਗ ਕਹੇ ਜਾਂਦੇ ਹਨ।
ਆਪਣ ਲਿਆ ਜੇ ਮਿਲੇ,
ਜੇਕਰ ਆਪਣੇ ਸਾਧਨਾ ਨਾਲ, ਆਪਣੇ ਕਰਮਾਂ ਨਾਲ, ਆਪਣੀ ਮਿਹਨਤ ਮਸਾਕਤਾਂ ਦੇ ਨਾਲ ਹੀ ਪਰਮਾਤਮਾ ਮਿਲਦਾ ਹੋਵੇ।
ਵਿਛੜ ਕਿਉਂ ਰੋਵਨ,
ਜਿੰਨੇ ਜੀਵ ਅਸੀਂ ਵਿਛੜੇ ਹੋਏ ਹਾਂ, ਦੁਖੀ ਹੋਏ ਹਾਂ ਤੇ ਰੋਵਨ ਰੋਂਦੇ ਕਿਉਂ ਫਿਰਦੇ ਹਾਂ? ਪਰਮਾਤਮਾ ਵਾਹਿਗੁਰੂ ਤੇ ਆਪਣੀ ਜਦੋਂ ਮਿਹਰ ਕਰਦਾ ਹੈ, ਤਰਸ ਕਰਦਾ, ਮਿਹਰ ਕਰਦਾ ਤੇ ਫਿਰ ਉਹਦਾ ਮਿਲਾਪ ਹੁੰਦਾ। ਆਪਣੇ ਬਲ ਦੇ ਨਾਲ ਕੋਈ ਮਿਲਦਾ ਨਹੀਂ ਪਰਮਾਤਮਾ ਨੂੰ, ਜੇ ਮਿਲਦਾ ਹੋਵੇ ਵਿਛੜ ਕਰਕੇ ਕਿਉਂ ਰੋਂਦੇ ਫਿਰਨ?
ਸਾਧੂ ਸੰਗ ਪ੍ਰਾਪਤੇ,
ਜਿਨ੍ਹਾਂ ਗੁਰੂ ਦੇ ਪਿਆਰਿਆਂ ਨੂੰ ਪੂਰਨ ਗੁਰੂ ਦੀ ਸਾਧ ਸੰਗਤ ਪ੍ਰਾਪਤ ਹੋ ਜਾਂਦੀ, ਸਾਧਨਾ ਕਰਨ ਵਾਲੇ ਗੁਰਮੁਖ ਪਿਆਰਿਆਂ ਦਾ ਮਿਲਾਪ ਹੋ ਜਾਂਦਾ ਹੈ।
ਨਾਨਕ ਰੰਗ ਮਾਨੰਨ,
ਉਹ ਸਾਰੇ ਤਰ੍ਹਾਂ ਦੇ ਰੰਗ ਆਨੰਦਾਂ ਨੂੰ ਮਾਨੰਨ ਮਾਣਦੇ ਨੇ, ਸਭ ਤਰ੍ਹਾਂ ਦੇ ਆਨੰਦਾਂ ਨੂੰ ਭੋਗਦੇ ਹਨ।
ਹਰ ਜੇਠ ਰੰਗੀਲਾ ਤਿਸ ਧਣੀ,
ਜਿਹੜਾ ਧਣੀ ਸਾਰਿਆਂ ਦਾ ਮਾਲਕ ਹੈ ਪਰਮਾਤਮਾ ਵਾਹਿਗੁਰੂ, ਜੇਠ ਸਭ ਤੋਂ ਵੱਡਾ ਹੈ, ਹਰ ਪਾਪਾਂ ਦਾ ਹਾਰਕ ਹੈ ਤੇ ਰੰਗੀਲੇ ਦਾ ਅਰਥ ਰੰਗਾਂ ਦਾ ਘਰ ਹੈ, ਸਾਰੇ ਆਨੰਦਾਂ ਦਾ ਖਜ਼ਾਨਾ ਹੈ ਪਰਮੇਸ਼ਰ।
ਇਸ ਕੈ ਭਾਗ ਮਥਨ,
ਉਸ ਦੀ ਪ੍ਰਾਪਤੀ ਕਿਹਨੂੰ ਹੁੰਦੀ ਹੈ? ਜਿਸ ਕੈ ਭਾਗ ਮਥਨ, ਜਿਸ ਦੇ ਮੱਥੇ ਦੇ ਬਹੁਤ ਹੀ ਉਤਕ੍ਰਿਸ਼ਟ ਭਾਗ ਨੇ, ਚੰਗੇ ਲੇਖ ਨੇ, ਉਹ ਪਰਮਾਤਮਾ ਨੂੰ ਆ ਕਰਕੇ ਮਿਲਦੇ ਹਨ। ਇਹ ਸਾਧ ਸੰਗਤ ਬਾਰਾਂ ਮਾਹਾਂ ਦੀ ਵਿਚਾਰ ਆਪਾਂ ਸੰਗਤਾਂ ਨੇ ਰਲ ਮਿਲ ਕਰਕੇ ਕੀਤੀ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਇਹ ਜਿਹੜਾ ਨਵਾਂ ਮਹੀਨਾ ਜੇਠ ਦਾ ਆਰੰਭ ਹੋਇਆ, ਆਪਣੇ ਭਾਣੇ ਵਿੱਚ ਰਖਾ ਕਰਕੇ ਸਤਿਗੁਰੂ ਸੇਵਾ ਸਿਮਰਨ ਕਰਵਾ ਕਰਕੇ ਸਫਲਾ ਕਰਵਾ ਲੈਣ, ਅਤੇ ਬਹੁਤ ਹੀ ਸਾਧ ਸੰਗਤ ਜੀ ਆਪ ਸੰਗਤਾਂ ਦੇ ਮਨਾਂ ਵਿੱਚ ਇਹ ਖੁਸ਼ੀ ਹੋਵੇਗੀ ਕਿ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਈ ਸਾਲਾਂ ਤੋਂ ਜਿਹੜੇ ਪੁਰਾਤਨ ਬਜ਼ੁਰਗ ਸਰੋਤੇ ਨੇ, ਇਹਨਾਂ ਨੂੰ ਪਤਾ ਹੈ ਕਿ ਇਸ ਸਥਾਨ 'ਤੇ ਗੁਰਬਾਣੀ ਦੀ ਹੁਕਮਨਾਮੇ ਦੀ ਵੀ ਕਥਾ ਹੁੰਦੀ ਸੀ ਅਤੇ ਨਾਲ ਲੜੀਵਾਰ ਜਿਹੜੀ ਗੁਰਸ਼ਬਦ ਦੀ ਕਥਾ ਵੀ ਇੱਥੇ ਚੱਲਿਆ ਕਰਦੀ ਸੀ। ਪਰੰਤੂ ਕੁਝ ਸਾਲਾਂ ਤੋਂ ਲੈ ਕਰਕੇ ਉਹ ਜਿਹੜੀ ਲੜੀਵਾਰ ਕਥਾ ਸੀ ਰੁਕ ਚੁੱਕੀ ਸੀ ਅਤੇ ਬਾਕੀ ਹੁਕਮਨਾਮਾ ਸਾਹਿਬ ਦੀ ਇਕੱਲੀ ਵਿਚਾਰ ਇੱਥੇ ਸਥਾਨ 'ਤੇ ਕੀਤੀ ਜਾਂਦੀ ਸੀ। ਮੇਰੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਨੇ ਸਮੂਹ ਸਿੰਘ ਸਾਹਿਬਾਨਾਂ ਦੇ ਨਾਲ, ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਨਾਲ ਅਤੇ ਉਹਨਾਂ ਗੁਰਮੁਖ ਰੂਹਾਂ ਨਾਲ ਜਿਹੜੀਆਂ ਕਥਾ ਸੁਣਦੀਆਂ ਸਨ, ਜਦੋਂ ਗੁਰਮਤਾ ਕੀਤਾ ਤਾਂ ਫਿਰ ਇਹ ਗੁਰਮਤਾ ਹੋਇਆ ਵੀ ਲੜੀਵਾਰ ਜਿਹੜੀ ਕਥਾ ਹੈ ਇਹ ਵੀ ਹੁਕਮਨਾਮੇ ਦੇ ਨਾਲ ਰੋਜ਼ਾਨਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਹੋਇਆ ਕਰੇ। ਉਹ ਦਾਸ ਨੂੰ ਕੱਲ੍ਹ ਸਿੰਘ ਸਾਹਿਬ ਜੀ ਨੇ ਫਿਰ ਹੁਕਮ ਲਾਇਆ ਵੀ ਅੱਜ ਸੰਕ੍ਰਾਂਤ ਦਾ ਵੀ ਦਿਹਾੜਾ ਹੈ ਅਤੇ ਨਾਲ ਆਪਾਂ ਉਹ ਜਿਹੜਾ ਸ਼ਬਦ ਗੁਰਬਾਣੀ ਦੀ ਕਥਾ ਲੜੀਵਾਰ ਹੈ, ਇੱਕ ਸ਼ਬਦ ਆਪਾਂ ਉਹ ਵੀ ਨਾਲ ਆਰੰਭ ਕਰਨਾ ਹੈ। ਇਸ ਲਈ ਸਾਧ ਸੰਗਤ ਜੀ, ਇਹ ਜਿਹੜੀ ਲੜੀਵਾਰ ਕਥਾ ਰੁਕੀ ਹੋਈ ਸੀ ਕਾਫੀ ਲੰਮੇ ਸਮੇਂ ਤੋਂ, ਇਹ ਧਨਾਸਰੀ ਰਾਗ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਪੰਜ ਜਿਹੜੇ ਸ਼ਬਦ ਪੂਰੇ ਹੋ ਚੁੱਕੇ ਸਨ। ਅੱਗੇ ਭਗਤ ਨਾਮਦੇਵ ਸਾਹਿਬ ਜੀ ਦਾ ਜਿਹੜਾ ਸ਼ਬਦ ਹੈ ਉਹ ਅੱਜ ਦੀ ਕਥਾ ਦੇ ਵਿੱਚ ਆਪਾਂ ਆਰੰਭ ਕਰਾਂਗੇ। ਰੋਜ਼ਾਨਾ ਅੱਜ ਤੋਂ ਫਿਰ ਪਹਿਲਾਂ ਹੁਕਮਨਾਮਾ ਸਾਹਿਬ ਦੀ ਕਥਾ ਹੋਇਆ ਕਰੇਗੀ ਅਤੇ ਅੱਧਾ ਜਿਹੜਾ ਸਮਾਂ ਹੈ ਉਹ ਗੁਰਬਾਣੀ ਦੀ ਲੜੀਵਾਰ ਕਥਾ ਦਾ ਵੀ ਇੱਕ ਸ਼ਬਦ ਸੰਗਤਾਂ ਨਾਲ ਵਿਚਾਰਿਆ ਜਾਇਆ ਕਰੇਗਾ। ਇਸ ਲਈ ਆਓ ਆਪਾਂ ਹੁਣ ਉਹ ਧਨਾਸਰੀ ਰਾਗਣੀ ਵਿੱਚ ਜਿਹੜੀ ਕਥਾ ਆਰੰਭ ਹੈ ਲੜੀਵਾਰ ਰੂਪ ਵਿੱਚ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਬਾਣੀ ਭਗਤ ਨਾਮ ਦੇਵ ਜੀ ਕੀ।
ਧਨਾਸਰੀ ਰਾਗਣੀ ਦੇ ਵਿੱਚ ਇਹ ਜਿਹੜੀ ਬਾਣੀ ਬਚਨ ਹਨ ਇਹ ਭਗਤ ਨਾਮਦੇਵ ਸਾਹਿਬ ਜੀ ਦੇ ਹਨ। ਇਸ ਲਈ ਸਾਧ ਸੰਗਤ ਭਗਤ ਨਾਮਦੇਵ ਸਾਹਿਬ ਜਿਨ੍ਹਾਂ ਨੇ ਪਰਮੇਸ਼ੁਰ ਵਾਹਿਗੁਰੂ ਦੀ ਬੇਅੰਤ ਭਗਤੀ ਕੀਤੀ, ਸਮੁੱਚਾ ਜੀਵਨ ਵਾਹਿਗੁਰੂ ਪਰਮਾਤਮਾ ਦੇ ਲੇਖੇ ਲਾਇਆ, ਆਪਣੇ ਮਨ ਨੂੰ ਜਦੋਂ ਖਤਮ ਕਰ ਦਿੱਤਾ ਤਾਂ ਪਰਮੇਸ਼ੁਰ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਗਏ। ਭਗਤ ਨਾਮਦੇਵ ਸਾਹਿਬ ਦੀ ਰਸਨਾ ਤੋਂ ਇਹ ਪਾਵਨ ਪਵਿੱਤਰ ਜੋ ਸ਼ਬਦ ਉਚਾਰਨ ਹੋਇਆ ਹੈ, ਸਤਿਗੁਰੂ ਜੀ ਵਸਤੂ ਨਿਰਦੇਸ਼ ਮੰਗਲ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਵਾਹਿਗੁਰੂ ਇੱਕ ਹੈ, ਓਅੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਗੁਰ ਚੇਤਨ ਤੇ ਪ੍ਰਸਾਦ ਆਨੰਦ ਸਰੂਪ ਹੈ। ਐਸੇ ਪਰਮਾਤਮਾ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ।
ਗਹਿਰੀ ਕਰ ਕੈ ਨੀਵ ਖੁਦਾਈ।
ਇਹ ਜਿਹੜਾ ਸ਼ਬਦ ਭਗਤ ਨਾਮਦੇਵ ਸਾਹਿਬ ਜੀ ਨੇ ਉਸ ਵੇਲੇ ਉਚਾਰਨ ਕੀਤਾ ਜਦੋਂ ਆਪਣੇ ਕੱਖਾਂ ਦੀ ਬਣੀ ਹੋਈ ਛਪਰੀ ਨੂੰ ਛੱਡ ਕਰਕੇ ਤੀਰਥ ਯਾਤਰਾ ਤੇ ਚਲੇ ਗਏ। ਪੈਦਲ ਜਾਇਆ ਕਰਦੇ ਮਹੀਨਾ ਮਹੀਨਾ ਸਮਾਂ ਲੰਘ ਜਾਂਦਾ ਤੇ ਸਾਧ ਸੰਗਤ ਜਦੋਂ ਭਗਤ ਨਾਮਦੇਵ ਛਪਰੀ ਛੱਡ ਕਰਕੇ ਯਾਤਰਾ ਤੇ ਗਏ ਤਾਂ ਗੁਆਂਢੀ ਸ਼ਾਹੂਕਾਰ ਨੇ ਵੇਖਿਆ ਕਿ ਆਪਣਾ ਮੈਂ ਜਿਹੜਾ ਮੰਦਰ ਮਕਾਨ ਬਹੁਤ ਵੱਡਾ ਬਣਾ ਲਵਾਂ। ਦੇਖਿਆ ਜਦੋਂ ਮਿਣਤੀ ਗਿਣਤੀ ਕਰਕੇ ਕਹਿੰਦੇ ਇਹ ਨਾਮਦੇਵ ਦੀ ਇੱਕ ਛਪਰੀ ਵਿੱਚ ਆਉਂਦੀ ਹੈ ਤੇ ਇਹਨੂੰ ਢਾ ਕਰਕੇ ਵਿੱਚ ਹੀ ਆਪਣੇ ਕਬਜ਼ੇ ਵਿੱਚ ਲੈ ਲਈਏ। ਉਹਨੇ ਕੀ ਕੀਤਾ, ਭਗਤ ਨਾਮਦੇਵ ਸਾਹਿਬ ਦੀ ਛਪਰੀ ਤੋੜ ਦਿੱਤੀ, ਆਪਣੀ ਜਿਹੜੀ ਹਵੇਲੀ ਬਣਾਈ, ਮੰਦਰ ਮਕਾਨ ਬਣਾਇਆ, ਉਹਦੇ ਵਿੱਚ ਹੀ ਨਾਮਦੇਵ ਦੀ ਜਗ੍ਹਾ ਵੀ ਲੈ ਲਈ। ਜਦੋਂ ਨਾਮਦੇਵ ਸਾਹਿਬ ਜੀ ਆਏ ਮੁੜ ਕਰਕੇ ਵੇਖਿਆ ਇੱਥੇ ਕੱਖਾਂ ਦੀ ਜਿਹੜੀ ਛਪਰੀ ਬਣਾਈ ਸੀ ਸਮਾਂ ਕੱਟਣ ਵਾਸਤੇ ਉਹ ਦਿਸਦੀ ਨਹੀਂ ਹੈ, ਤਾਂ ਉਸ ਵੇਲੇ ਇਹ ਹੰਕਾਰੀ ਜਿਹੜਾ ਸ਼ਾਹੂਕਾਰ ਭਗਤ ਜੀ ਨੂੰ ਕੁਝ ਟੇਢੇ ਮੇਢੇ ਬਚਨ ਵੀ ਬੋਲਿਆ ਤਾਂ ਉਹਦਾ ਹੰਕਾਰ ਵੇਖ ਕੇ ਅਤੇ ਅੰਤਲਾ ਸਮਾਂ ਉਹਦਾ ਨੇੜੇ ਆਇਆ ਜਾਣ ਕੇ ਨਾਮਦੇਵ ਸਾਹਿਬ ਨੇ ਉਹਨੂੰ ਉਪਦੇਸ਼ ਦਿੱਤਾ। ਉਸ ਵੇਲੇ ਉਹਨੂੰ ਉਪਦੇਸ਼ ਦਿੱਤਾ ਅਤੇ ਅੱਜ ਸਾਨੂੰ ਹੰਕਾਰੀ ਬੰਦਿਆਂ ਨੂੰ ਉਪਦੇਸ਼ ਦੇ ਰਹੇ ਨੇ। ਭਗਤ ਜੀ ਕਹਿੰਦੇ ਗਹਿਰੀ ਕਰਕੇ ਨੀਵ ਖੁਦਾਈ, ਇਹ ਐ ਪੁਰਸ਼ ਸ਼ਾਹੂਕਾਰ ਜਿਹੜੀ ਤੂੰ ਆਪਣੀ ਹਵੇਲੀ ਜਿਹੜਾ ਮੰਦਰ ਮਕਾਨ ਤੂੰ ਬਣਾਇਆ ਹੈ ਇਹਦੀ ਜਿਹੜੀ ਨੀਵ ਨੀਂਹ ਹੈ ਬਹੁਤ ਹੀ ਗਹਿਰੀ ਕਰਕੇ ਤੂੰ ਪੁੱਟਣਾ ਕੀਤੀ, ਡੂੰਘੀ ਕਰਕੇ ਪੁੱਟੀ ਹੈ। ਉਹਦੇ ਵਿੱਚ ਚੂਨਾ ਕੁੱਟਿਆ, ਇੱਟਾਂ ਰੋੜੀ ਕੁੱਟਣਾ ਕੀਤੀ ਵੀ ਚੰਗਾ ਇਹਦੇ ਉੱਤੇ ਜਿਹੜਾ ਮਹੱਲ ਮੇਰਾ ਉਸਰ ਜਾਵੇ। ਬਹੁਤ ਹੀ ਡੂੰਘੀ ਕਰਕੇ ਜਿਹੜੀ ਨੀਂਹ ਤੋਂ ਖੁਦਾਈ ਪੁੱਟਣਾ ਕੀਤੀ ਹੈ,
ਉੱਪਰ ਮੰਡਪ ਛਾਏ,
ਫਿਰ ਉਹਦੇ ਉੱਪਰ ਮੰਡਪ ਦਾ ਅਰਥ ਹੁੰਦਾ ਜਿਵੇਂ ਚਵਾਰੇ ਬਣ ਜਾਂਦੇ, ਕੰਧਾਂ ਉਸਾਰ ਕੇ ਕਮਰੇ ਬਣਾ ਲਏ, ਬੜੀਆਂ ਸੋਹਣੀਆਂ ਬਿਲਡਿੰਗਾਂ ਆਪਣੀਆਂ ਛਾਏ ਬਣਾ ਲਈਆਂ।
ਮਾਰ ਕੰਡੇ ਤੇ ਕੋ ਅਧਿਕਾਈ,
ਤੇਰੇ ਮਨ ਦੇ ਵਿੱਚ ਭੁਲੇਖਾ ਹੈ ਵੀ ਮੈਂ ਬਹੁਤ ਲੰਬਾ ਸਮਾਂ ਰਹਿਣਾ ਕਰਾਂਗਾ, ਤੇ ਭਗਤ ਨਾਮਦੇਵ ਜੀ ਕਹਿੰਦੇ ਨਜ਼ਰ ਮਾਰ ਕੇ ਵੇਖ ਲੈ। ਮਾਰ ਕੰਡੇ ਤੇ ਕੋ ਅਧਿਕਾਈ, ਜਿਹੜਾ ਮਾਰ ਕੰਡਾ ਰਿਸ਼ੀ ਹੋਇਆ, ਵਾਹਿਗੁਰੂ ਦਾ ਪਿਆਰਾ ਭਗਤ ਹੋਇਆ, ਬੜਾ ਤਿਆਗੀ ਸੀ, ਤੇ ਉਹਦੇ ਨਾਲੋਂ ਅਧਿਕਾਈ ਵੱਡੀ ਉਮਰਾਂ ਵਾਲਾ ਹੋਰ ਕੌਣ ਹੋ ਸਕਦਾ ਹੈ।
ਜਿਨ ਤ੍ਰਿਣ ਧਰ ਮੂੰਡ ਬਲਾਏ,
ਜਿਸ ਨੇ ਆਪਣੇ ਮੂੰਡ ਸਿਰ ਦੇ ਉੱਪਰ ਤ੍ਰਿਣ ਕੱਖ ਰੱਖ ਕਰਕੇ ਹੀ ਆਪਣੀ ਉਮਰਾਂ ਬਲਾਏ ਬਤੀਤ ਕਰ ਦਿੱਤੀ, ਕੱਖਾਂ ਦਾ ਪੂਲਾ ਲੈ ਕਰਕੇ ਜਿਹੜਾ ਮਾਰ ਕੰਡਾ ਰਿਸ਼ੀ ਸੀ, ਤੇ ਜਦੋਂ ਮੀਂਹ ਪੈਂਦਾ ਬਾਰਿਸ਼ ਹੁੰਦੀ ਉਹਨੂੰ ਸਿਰ ਤੇ ਰੱਖ ਲੈਂਦਾ ਸੀ, ਜਦੋਂ ਧੁੱਪ ਪੈਂਦੀ ਸੂਰਜ ਵਾਲੇ ਪਾਸੇ ਖੜਾ ਕਰ ਲੈਂਦਾ ਵੀ ਛਾਂ ਬਣੀ ਰਹੇ। ਇਸ ਲਈ ਸਾਰੀ ਜ਼ਿੰਦਗੀ ਉਹਨੇ ਛਾਨਣੀ ਕੋਈ ਬਣਾਈ, ਛੱਪਰੀ ਨਹੀਂ ਬਣਾਈ, ਕੋਈ ਬਿਲਡਿੰਗ ਨਹੀਂ ਉਹਨੇ ਬਣਾਉਣਾ ਕੀਤੀ। ਉਹਦੀ ਉਮਰਾਂ ਏਡੀ ਲੰਬੀ ਸੀ, ਲੱਖ ਬਰਿਆਂ ਦੀ ਆਰਜਾ, ਕੋਠੇ ਕਾਟ ਨਾ ਮੰਡਪ ਸਾਜੇ, ਕਰਨ ਤਪੱਸਿਆ ਵਨ ਵਿਖੇ ਵਕਤ ਗੁਜ਼ਾਰਨ ਪਿੰਨੀ ਸਾਗੇ। ਲੱਖਾਂ ਬਰਿਆਂ ਦੀ ਉਮਰਾਂ ਵਾਲੇ ਮਾਰ ਕੰਡੇ ਨੂੰ ਵੇਖ ਲੈ, ਉਹਨੇ ਸਾਰੀ ਜ਼ਿੰਦਗੀ ਕੱਖਾਂ ਦੇ ਵਿੱਚ ਹੀ ਆਪਣਾ ਸਿਰ ਢੱਕ ਕਰਕੇ ਗੁਜ਼ਾਰ ਲਿਆ, ਸਾਰਾ ਜੀਵਨ ਤਿਆਗ ਦੇ ਵਿੱਚ ਰਹਿ ਕਰਕੇ ਉਹਨੇ ਬਤੀਤ ਕਰ ਲਿਆ। ਬੰਦਿਆ ਤੂੰ ਕਾਹਦਾ ਮਾਣ ਕਰਦਾ, ਕਿਉਂ ਹੰਕਾਰ ਕਰਦਾ ਹੈ।
ਹਮਰੋ ਕਰਤਾ ਰਾਮ ਸਨੇਹੀ,
ਇਹ ਸ਼ਾਹੂਕਾਰ ਬੋਲਿਆ, ਕਹਿੰਦਾ ਨਾਮਦੇਵ ਤੂੰ ਜਿਹਨੂੰ ਦੱਸਣਾ ਦੱਸ ਦੇ, ਕਿਸੇ ਰਾਜੇ ਨੂੰ ਫਰਿਆਦ ਕਰਨੀ ਤਾਂ ਕਰ ਲੈ, ਜੋ ਕਰਨਾ ਕਰ ਲੈ। ਨਾਮਦੇਵ ਜੀ ਨਿਮਰਤਾ ਵਿੱਚ ਆ ਕੇ ਕਹਿਣ ਲੱਗੇ, ਪੁਰਖਾ ਹਮਰੋ ਕਰਤਾ ਰਾਮ ਸਨੇਹੀ, ਸਾਡਾ ਤੇ ਜਿਹੜਾ ਰਾਮ ਰਮਿਆ ਹੋਇਆ ਪਰਮਾਤਮਾ, ਕਰਤਾ ਪੁਰਖ ਵਾਹਿਗੁਰੂ, ਉਹੀ ਸਨੇਹੀ ਸਾਡਾ ਪ੍ਰੇਮੀ ਹੈ, ਸਾਡਾ ਤੇ ਪਰਮਾਤਮਾ ਹੀ ਮਦਦਗਾਰ ਹੈ।
ਤਾਹੇ ਰੇ ਨਰ ਗਰਬ ਕਰਤ ਹਹੋ,
ਇਹ ਪੁਰਖਾ ਤੂੰ ਕਾਹਦੇ ਵਾਸਤੇ ਗਰਬ ਹੰਕਾਰ ਕਰਦਾ ਹੈ।
ਬਿਨਸ ਜਾਏ ਝੂਠੀ ਦੇਹੀ,
ਇਹ ਜਿਹੜੀ ਦੇਹੀ ਹੈ ਇਹ ਸੱਚੀ ਨਹੀਂ ਹੈ, ਝੂਠੀ ਹੈ। ਜੇ ਸੱਚੀ ਹੋਵੇ ਤੇ ਰਹਿਣਾ ਕਰੇ, ਤੇ ਮਨੁੱਖ ਜਦੋਂ ਮਰ ਜਾਂਦਾ ਤੇ ਇਹ ਤਾਂ ਮਿੱਟੀ ਵਿੱਚ ਮਿਲ ਜਾਂਦੀ ਹੈ, ਦਿਸਣੋਂ ਹਟ ਜਾਂਦੀ ਹੈ। ਝੂਠੀ ਦੇਹੀ ਬਿਨ ਸਜਾਏ ਇੱਕ ਦਿਨ ਖਤਮ ਹੋ ਜਾਣੀ ਹੈ। ਵਿਸਰਾਮ ਦੇ ਕਰਕੇ ਨਾਮਦੇਵ ਸਾਹਿਬ ਜੀ ਉਚਾਰਨ ਕਰਦੇ ਹਨ,
ਮੇਰੀ ਮੇਰੀ ਕੈਰੋ ਕਰਤੇ।
ਭਗਤ ਜੀ ਕਹਿੰਦੇ ਵੇਖ ਨਜ਼ਰ ਮਾਰ ਕੇ ਜਿਹੜੇ ਕੈਰਵ ਹੋਏ ਨੇ, ਇਹ ਕਹਿੰਦੇ ਸੀ ਸਮੇਰ ਮੇਰਾ ਇਸ ਪ੍ਰਕਾਰ ਦੇ ਨਾਲ ਧਨ ਹੈ, ਮੇਰੀ ਜਰ ਜੋਰੂ ਤੇ ਜ਼ਮੀਨ ਸਾਰਾ ਕੁਝ ਹੀ ਮੇਰਾ ਹੈ। ਇਹਨਾਂ ਦੇ ਬੜਾ ਹੰਕਾਰ ਸੀ ਮਨ ਦੇ ਅੰਦਰ, ਮੇਰੀ ਜ਼ਮੀਨ ਹੈ ਤੇ ਮੇਰੀ ਪ੍ਰਾਪਰਟੀ ਹੈ, ਮੇਰੀ ਹਵੇਲੀ, ਮੇਰਾ ਰਾਜ ਹੈ। ਇਸੇ ਤਰ੍ਹਾਂ ਹੀ ਕੈਰੋਂ ਕਰਦੇ ਰਹੇ।
ਦੁਰਯੋਧਨ ਸੇ ਭਾਈ,
ਇਸ ਲਈ ਜਿਹੜਾ ਦੁਰਯੋਧਨ ਸੀ ਇਹਨਾਂ ਦਾ ਭਾਈ ਭਰਾ ਲੱਗਦਾ ਸੀ, 100 ਭਰਾ ਸੀ ਇਹ ਸਾਰੀ ਗਿਣਤੀ ਦੇ ਵਿੱਚ, ਸਾਰੇ ਹੰਕਾਰ ਦੇ ਮਾਰੇ ਹੋਏ ਸਨ। ਇਸ ਲਈ ਮੇਰੀ ਮੇਰੀ ਕੈਰੋਂ ਕਰਤੇ, ਜਦੋਂ ਕ੍ਰਿਸ਼ਨ ਨੇ ਕਿਹਾ ਸੀ ਇਹਨਾਂ ਦੇ ਤਾਈ ਵੀ ਪਾਂਡਵਾਂ ਨੂੰ ਰਹਿਣ ਵਾਸਤੇ ਤੁਸੀਂ ਰਾਜ ਦਾ ਕੁਝ ਹਿੱਸਾ ਦੇ ਦਿਓ, ਤਾਂ ਦੁਰਯੋਧਨ ਕਹਿਣ ਲੱਗਿਆ ਸੀ ਉਸ ਵੇਲੇ, ਕਹਿੰਦਾ ਹਿੱਸੇ ਦੀ ਗੱਲ ਕਰਦੇ, ਜੇ ਸੂਈ ਨੂੰ ਤੁਸੀਂ ਧਰਤੀ ਵਿੱਚ ਗਡੋ ਕਰਕੇ ਬਾਹਰ ਕੱਢੋ, ਜਿੰਨੀ ਮਿੱਟੀ ਸੂਈ ਦੇ ਨੱਕੇ ਨੂੰ ਲੱਗੇਗੀ ਇੰਨੀ ਧਰਤੀ ਵੀ ਨਹੀਂ ਮੈਂ ਦੇਵਾਂਗਾ। ਫਿਰ ਕਹਿੰਦੇ ਸੀ 5 ਪਿੰਡ ਦੇ ਦਿਓ, ਇਹਨੇ ਸਿਰ ਹਿਲਾ ਦਿੱਤਾ ਸੀ। ਇਸ ਲਈ ਇਹਨਾਂ ਦੇ ਅੰਦਰ ਮਾਣ ਸੀ, ਹੰਕਾਰ ਸੀ ਵੀ ਸਾਡਾ ਰਾਜ ਹੈ, ਸਾਡੀ ਧਰਤੀ ਹੈ। ਕੈਰੋਂ ਵਰਗੇ ਜਿਹੜੇ ਸਨ, ਦੁਰਯੋਧਨ ਵਰਗੇ ਇਹ 100 ਭਰਾ ਸਨ ਸਾਰੇ ਹੀ।
12 ਯੋਜਨ ਛਤਰ ਚਲੈ ਥਾ,
ਇਸ ਲਈ ਦੇਖੋ ਜਦੋਂ ਕਹਿੰਦੇ ਦੁਰਯੋਧਨ ਚੱਲਦਾ ਸੀ, ਏਡਾ ਚੱਕਰਵਰਤੀ ਪਾਤਸ਼ਾਹ ਸੀ, ਤੇ ਇਹਦੇ 12 ਕੋਹ ਤੱਕ ਜੋ ਜਿਹੜਾ 12 ਯੋਜਨ ਯੋਜਨ ਦੇ ਵਿੱਚ ਚਾਰ ਕੋਹ ਹੁੰਦੇ ਨੇ, 12 ਚੌਕ 48, 48 ਕੋਹ ਤੱਕ ਇਹਦੇ ਜਿਹੜੇ ਛਤਰ ਝੁਲਦੇ ਸੀ। ਜਦੋਂ ਭੀਸ਼ਮ ਪਿਤਾਮਾ ਦਾ ਅੰਤ ਹੋਣ ਲੱਗਿਆ, ਅਰਜਨ ਨੇ ਇਸ ਨੂੰ ਪਾ ਦਿੱਤਾ ਸੀ ਤੀਰਾਂ ਦੀ ਸੇਜਾ ਦੇ ਉੱਤੇ, ਤਾਂ ਭੀਸ਼ਮ ਪਿਤਾਮਾ ਦੇ ਮਨ ਵਿੱਚ ਖਿਆਲ ਆਇਆ ਵੀ ਦੁਰਯੋਧਨ ਨੂੰ ਮਿਲ ਲਈਏ ਅੰਤਲੇ ਸਮੇਂ। ਉਧਰੋਂ ਦੁਰਯੋਧਨ ਜਿਹੜਾ ਚੱਲਿਆ ਤਾਂ ਉਸ ਸਮੇਂ ਭੀਸ਼ਮ ਪਿਤਾਮਾ ਦਾ ਸਰੀਰ ਅਤੇ ਜਿੱਥੇ ਦੁਰਯੋਧਨ ਰਹਿੰਦਾ ਸੀ 48 ਕੋਹ ਦਾ ਫਾਸਲਾ ਸੀ। ਹੁਣ ਜਦੋਂ ਤੁਰਨ ਲੱਗਿਆ, ਜੇਠ ਹਾੜ੍ਹ ਦੇ ਮਹੀਨੇ ਦੀ ਧੁੱਪ ਪੈਂਦੀ, ਸੂਰਜ ਤਪਦਾ ਸੀ, ਤਾਂ ਸਾਰੀ ਸੈਨਾ ਇਹਨੇ ਲਾ ਦਿੱਤੀ 48 ਕੋਹ ਤੱਕ। ਉਹ ਛਤਰ ਫੜ ਕੇ ਖੜ੍ਹੇ, ਇਹ ਛਤਰਾਂ ਦੀ ਛਾਂ ਦੇ ਹੇਠ ਚੱਲ ਕੇ ਆਇਆ ਸੀ, ਅਤੇ ਇਸ ਲਈ ਇਹ ਜਿਹੜਾ ਹੈ 12 ਯੋਜਨ ਛਤਰ ਚੱਲੇ ਥਾ, ਅਤੇ 12 ਜਿਹੜੇ ਕੋਹ, ਵਾਹਿਗੁਰੂ 12 ਯੋਜਨ 48 ਕੋਹ ਤੱਕ ਛਤਰਾਂ ਦੀ ਛਾਂ ਦੇ ਹੇਠਾਂ ਚੱਲਣ ਵਾਲਾ ਜਿਹੜਾ ਦੁਰਯੋਧਨ ਹੋਇਆ,
ਦੇਹੀ ਗਿਰਜ ਨਾ ਖਾਈ।
ਅੰਤਲਾ ਸਮਾਂ ਜਦੋਂ ਆਇਆ, ਏਡਾ ਵੱਡਾ ਪਾਪੀ ਹੋਣ ਕਰਕੇ ਇਹਦੀ ਜਿਹੜੀ ਦੇਹੀ ਗਿਲਜਾਂ ਨੇ ਵੀ ਨਹੀਂ ਖਾਧੀ। ਕਈ ਵਾਰੀ ਅਸੀਂ ਕਹਿ ਦਿੰਦੇ ਵੀ ਇਹ ਜਿਹੜਾ ਬੰਦਾ ਪਾਪੀ ਹੈ, ਇਹ ਤੇ ਐਵੇਂ ਰੁਲ ਕਰਕੇ ਮਰ ਗਿਆ, ਦਾ ਸੰਸਕਾਰ ਵੀ ਨਹੀਂ ਹੋਇਆ। ਕਿੰਨੇ ਮੁਰਦੇ ਸੜਕਾਂ ਤੇ ਜਾਂ ਕਿਤੇ ਹੋਰ ਧਰਤੀ 'ਚ ਇੱਧਰ ਉੱਧਰ ਗਲ ਸੜ ਕੇ ਮਰ ਜਾਂਦੇ ਨੇ, ਅਤੇ ਉਹਦਾ ਕਾਰਨ ਕੀ ਸੀ? ਇਹ ਜਿਹੜਾ ਦੁਰਯੋਧਨ ਏਡਾ ਪਾਪੀ ਕਿਉਂ ਕਿਹਾ ਗਿਆ? ਇਹਨੇ ਦਰੋਪਦੀ ਨੂੰ ਭਰੀ ਹੋਈ ਸਭਾ ਵਿੱਚ ਨੰਗੇਜ ਕਰਨ ਦਾ ਹੁਕਮ ਦਿੱਤਾ, ਇਹਦੇ ਨਾਲੋਂ ਹੋਰ ਵੱਡਾ ਕਿਹੜਾ ਪਾਪ ਹੋ ਸਕਦਾ ਹੈ? ਇਸ ਲਈ ਸਾਧ ਸੰਗਤ ਉਸ ਵੇਲੇ ਇਹਦੀ ਦੇਹੀ ਰੁਲ ਕਰਕੇ, ਸੜ ਕਰਕੇ, ਗਲ ਕਰਕੇ ਖਤਮ ਹੋ ਗਈ, ਗਿਲਜਾਂ ਨੇ ਵੀ ਨਹੀਂ ਖਾਧੀ ਹੈ। ਮਹਾਂਭਾਰਤ ਦੇ ਵਿੱਚ ਤਾਂ ਇਹ ਵੀ ਪ੍ਰਸੰਗ ਲਿਖਿਆ ਵੀ ਗਿੱਦੜ ਚੱਲ ਕੇ ਆਇਆ, ਜਦੋਂ ਉਹ, ਕਿਉਂਕਿ ਜਦੋਂ ਜੰਗ ਹੁੰਦੇ ਸੀ ਗਿੱਦੜ ਕੂਕਾਂ ਮਾਰਦੇ ਮਾਸ ਖਾਣ ਆਉਂਦੇ ਨੇ, ਜਦੋਂ ਇਹਦੇ ਨੇੜੇ ਆਇਆ ਚੱਲ ਕੇ ਦੁਰਯੋਧਨ ਦੇ, ਤਾਂ ਉਸ ਵੇਲੇ ਮਨ ਵਿੱਚ ਉਹਨੇ ਦੇਖਿਆ ਵੀ ਇਹ ਬੰਦਾ ਜਿਹੜਾ ਪਿਆ ਹੈ, ਇੱਕ ਤਾਂ ਸਰੀਰ ਬੱਜਰ ਵਰਗਾ ਬਣਿਆ ਪਿਆ ਇਸ ਦਾ, ਜਦੋਂ ਹੱਥਾਂ ਨੂੰ ਸੁੰਘਿਆ ਅਤੇ ਗਿੱਦੜ ਨੂੰ ਸਮਝ ਆ ਗਈ ਵੀ ਹੱਥਾਂ ਨਾਲ ਇਹਨੇ ਸੇਵਾ ਨਹੀਂ ਕੀਤੀ, ਕੰਨਾਂ ਦੇ ਕੋਲੋਂ ਖਾਣ ਲੱਗਿਆ, ਕੰਨਾਂ ਨਾਲ ਇਹਨੇ ਨਾਮ ਨਹੀਂ ਸੁਣਿਆ ਪਰਮਾਤਮਾ ਦਾ, ਪੈਰਾਂ ਵੱਲੋਂ ਖਾਣ ਲੱਗਿਆ, ਪੈਰ ਕਦੇ ਸੰਗਤ ਵੱਲ ਚੱਲ ਕੇ ਨਹੀਂ ਗਏ, ਇਹੋ ਜਿਹੇ ਅਕਿਰਤ ਘਣ ਬੰਦੇ ਦਾ ਮਾਸ ਖਾ ਕੇ ਮੈਂ ਕਿਉਂ ਅਕਿਰਤ ਘਣ ਬਣਾ? ਸਾਧ ਸੰਗਤ ਦੇਖੋ ਕਿੱਡਾ ਵੱਡਾ ਪਾਪੀ ਨੂੰ ਜਿਹੜਾ ਰੁਤਬਾ ਦਿੱਤਾ ਗਿਆ ਵੀ ਗਿਲਜਾਂ ਨੇ ਵੀ ਮਾਸ ਨਹੀਂ ਖਾਧਾ, ਗਿੱਦੜ ਵੀ ਇਨਕਾਰੀ ਹੋ ਗਏ, ਇਹੋ ਜਿਹੇ ਪਾਪੀਆਂ ਦੀ ਜਿਹੜੀ ਦੇਹੀ ਗਲ ਕਰਕੇ ਸੜ ਕਰਕੇ ਸਾਧ ਸੰਗਤ ਜੋ ਖਤਮ ਹੋ ਗਈ। ਭਗਤ ਨਾਮਦੇਵ ਸਾਹਿਬ ਉਹ ਬਚਨ ਯਾਦ ਕਰਾਉਂਦੇ ਨੇ, ਸ਼ਾਹੂਕਾਰ ਹੰਕਾਰੀ ਬੰਦਿਆ, ਤੂੰ ਕਿਹੜੇ ਬਾਗ ਦੀ ਮੂਲੀ ਹੈ? ਇੱਥੇ ਤਾਂ ਦੁਰਯੋਧਨ ਵਰਗੇ ਵੀ ਨਹੀਂ ਰਹੇ, ਉਹਨਾਂ ਦਾ ਮਾਸ ਜਾਨਵਰਾਂ ਨੇ ਵੀ ਨਹੀਂ ਖਾਧਾ ਹੈ। ਮੁੱਖ ਪਾਠ ਇਹੀ ਹੈ, ਗਿਰਜ ਨਾ ਖਾਈ, ਅਤੇ ਕੁਝ ਵਿਦਵਾਨ ਗਿਰਜਨ ਖਾਈ ਇਸ ਪ੍ਰਕਾਰ ਕਰ ਦਿੰਦੇ ਵੀ ਗਿਲਜਾਂ ਹੀ ਖਾ ਗਈਆਂ। ਸੋ ਰਹੋ ਵਿਚਾਰ, ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਹਨ,
ਸਰਬ ਸੋਇਨ ਕੀ ਲੰਕਾ ਹੋਤੀ।
ਤੈਨੂੰ ਹੋਰ ਦੱਸ ਦਈਏ ਕਿ ਜਿਹੜੀ ਇਹ ਲੰਕਾ ਹੈ, ਇਹ ਸਰਬ ਸਾਰੀ ਹੀ ਸੋਇਨ ਸੋਨੇ ਦੀ ਬਣੀ ਹੋਈ ਸੀ, ਅਤੇ ਇਸ ਕਰਕੇ ਦੇਖੋ ਉਹ ਜਿਹੜਾ ਰਾਵਣ ਹੋਇਆ, ਇਸ ਦੇ ਪਿਤਾ ਨੇ ਇਹ ਸਾਰੀ ਜਿਹੜੀ ਲੰਕਾ ਬਣਵਾਈ ਸੀ ਵਿਸ਼ਵਾਕਰਮ ਜੀ ਤੋਂ, ਤੇ ਇਸ ਲਈ ਸਾਰੀ ਸੋਨੇ ਦੀ ਜਿਹੜੀ ਲੰਕਾ ਬਣੀ ਹੋਈ ਸੀ।
ਰਾਵਣ ਸੇ ਅਧਿਕਾਈ,
ਰਾਵਣ ਦੇ ਨਾਲੋਂ ਅਧਿਕਾਈ ਦਾ ਅਰਥ ਹੁੰਦਾ ਵੱਡਾ, ਉਹਦੇ ਨਾਲੋਂ ਵਿਸ਼ੇਸ਼ ਹੋਰ ਵੱਡਾ ਕਿਹੜਾ ਰਾਜਾ ਹੋ ਸਕਦਾ? ਕਿਸੇ ਦਾ ਕਮਰਾ ਸੋਨੇ ਦਾ ਹੋ ਸਕਦਾ, ਕਿਸੇ ਦਾ ਘਰ ਸੋਨੇ ਦਾ ਹੋ ਸਕਦਾ? ਇਹ ਤਾਂ ਸਮੁੰਦਰ ਦੇ ਵਿੱਚ ਜਿੰਨਾ ਇਲਾਕਾ ਸਾਰਾ ਹੀ ਸੋਨੇ ਦਾ ਬਣਿਆ ਹੋਇਆ, ਰਾਵਣ ਦੇ ਨਾਲੋਂ ਹੋਰ ਵੱਡਾ ਕੌਣ ਹੋ ਸਕਦਾ? ਪਰੰਤੂ ਜਦੋਂ ਅੰਤਲਾ ਸਮਾਂ ਆਇਆ ਸੀ, ਤਾਂ ਇਸ ਦੀ ਜਿਹੜੀ ਸਾਧ ਸੰਗਤ ਪਤਨੀ ਸੀ, ਇਹ ਰਾਮ ਚੰਦਰ ਨੂੰ ਆ ਕੇ ਕਹਿਣ ਲੱਗੀ ਸੀ, ਮੇਰਾ ਪਤੀ ਰਾਵਣ ਮਰ ਗਿਆ, ਇਹਦੇ ਅੰਤਲੀ ਰਸਮ ਪੂਰੀ ਕਰਨ ਵਾਸਤੇ 4 ਰੱਤੀਆਂ ਮੈਨੂੰ ਸੋਨਾ ਦੇ ਦੇ, ਮੈਂ ਮੂੰਹ ਵਿੱਚ ਪਾ ਕੇ ਪਤੀ ਦੀਆਂ ਅੰਤਲੀਆਂ ਰਸਮਾਂ ਪੂਰੀਆਂ ਕਰ ਲਵਾਂ। ਰਾਮ ਚੰਦਰ ਜੀ ਕਹਿਣ ਲੱਗੇ, ਇਹ ਤਾਂ ਮੈਂ ਬਭੀਖਣ ਨੂੰ ਲੰਕਾ ਦੇ ਚੁੱਕਿਆ, ਬਭੀਖਣ ਤੋਂ ਮੰਗ ਲੈ। ਤਾਂ ਉਹ ਕਹਿਣ ਲੱਗੀ, ਹੁਣ ਸਰੀਕਾਂ ਤੋਂ ਕਿਵੇਂ ਜਾ ਕੇ ਮੰਗਾਂ? ਉਹਨੇ ਮੰਗਿਆ ਨਹੀਂ, ਅੰਤਲੇ ਸਮੇਂ 4 ਰੱਤੀਆਂ ਸੋਨਾ ਮੂੰਹ ਵਿੱਚ ਪਾਉਣਾ ਵੀ ਨਸੀਬ ਨਹੀਂ ਹੋਇਆ। ਭਗਤ ਜੀ ਕਹਿੰਦੇ ਵੇਖੋ ਇਹ ਜਿਹੜਾ ਰਾਵਣ ਸੀ ਸੋਨੇ ਦੀ ਲੰਕਾ ਦਾ ਮਾਲਕ ਇਹਦੇ ਨਾਲੋਂ ਵੱਡਾ ਕੌਣ ਹੋ ਸਕਦਾ।
ਕਹਾਂ ਭਾਇਓ ਦਰ ਬਾਂਧੇ ਹਾਥੀ।
ਇਹ ਹੋ ਗਿਆ ਜੇ ਰਾਵਣ ਨੇ ਚਾਰ ਦਿਨ ਆਪਣੇ ਦਰਵਾਜ਼ੇ ਤੇ ਵੱਡੇ ਵੱਡੇ ਹਾਥੀ ਲਿਆ ਕੇ ਬੰਨ ਲਏ। ਪੁਰਖਾ ਹੰਕਾਰੀ ਸ਼ਾਹੂਕਾਰ ਕੀ ਹੋ ਗਿਆ ਜੇ ਤੂੰ ਵੱਡੇ ਮੰਦਰ ਉਸਾਰ ਲਏ ਤੇ ਹਾਥੀ ਬੰਨ ਲਏ ਹਨ।
ਖਿੰਨ ਮਹਿ ਭਈ ਪਰਾਈ।
ਰਾਵਣ ਦੀ ਲੰਕਾ ਇੱਕ ਖਿੰਨ ਦੇ ਵਿੱਚ ਹੀ ਪਰਾਈ ਹੋ ਗਈ, ਬਭੀਖਣ ਦੇ ਹੱਥਾਂ ਵਿੱਚ ਚਲੀ ਗਈ। ਤੇਰਾ ਮੰਦਰ ਵੀ ਜਿੱਦਣ ਸਰੀਰ ਡਿੱਗ ਪਿਆ ਖਿੰਨ ਵਿੱਚ ਹੀ ਪਰਾਇਆ ਹੋ ਜਾਣਾ।
ਦੁਰਬਾਸਾ ਸਿਉ ਕਰਤ ਠਗੌਰੀ।
ਇਸ ਲਈ ਜਦੋਂ ਬਹੁਤੇ ਹੱਠ ਵਾਲੇ ਕੋਈ ਐਸੇ ਮਖੌਲ ਦੇ ਬਚਨ ਭਗਤ ਨਾਮਦੇਵ ਨੂੰ ਕਹਿਣ ਲੱਗਿਆ, ਮੈਂ ਜਾਣਦਾ ਤੂੰ ਕਿਹੋ ਜਿਹਾ ਭਗਤ ਹੈ, ਤਾਂ ਭਗਤ ਜੀ ਨੇ ਫਿਰ ਬਚਨ ਸੁਣਾਇਆ। ਕਹਿੰਦੇ ਦੁਰਵਾਸਾ ਸਿਉ ਕਰਤ ਠਗੌਰੀ, ਜਿਹੜਾ ਦੁਰਵਾਸਾ ਰਿਖੀ ਹੋਇਆ ਇਹਦੇ ਨਾਲ ਆ ਕਰਕੇ ਠਗੌਰੀ ਮਖੌਲ ਕਰਨਾ ਕੀਤਾ।
ਜਾਦਵ ਇਹ ਫਲ ਪਾਏ।
ਜਿਹੜੀ ਜਾਦਵਾਂ ਦੀ ਕੁਲ ਵਿੱਚ ਕ੍ਰਿਸ਼ਨ ਜੀ ਪੈਦਾ ਹੋਏ ਸੀ, ਇਹ ਸਾਰੀ ਕੁਲ ਦੇ ਬੱਚੇ ਇਕੱਠੇ ਹੋ ਕੇ ਦੁਰਵਾਸਾ ਰਿਖੀ ਜਿੱਥੇ ਤਪ ਕਰਦਾ ਸੀ ਉੱਥੇ ਆ ਗਏ ਤੇ ਆ ਕੇ ਕਹਿਣ ਲੱਗੇ। ਕਹਿੰਦੇ ਦੁਰਵਾਸਾ ਰਿਖੀ ਦੇ ਕੋਲ ਇੱਕ ਸਾਂਭ ਨਾਮੇ ਬੱਚੇ ਦੇ ਪੇਟ ਦੇ ਉੱਤੇ ਬਾਟਾ ਬੰਨ ਲਿਆ। ਕਹਿੰਦੇ ਰਿਸ਼ੀ ਜੀ ਦੱਸੋ ਇਹ ਜਿਹੜੀ ਲੜਕੀ ਹੈ ਇਹਦੇ ਪੇਟ ਵਿੱਚੋਂ ਬੱਚਾ ਹੋਵੇਗਾ ਜਾਂ ਬੱਚੀ ਜਨਮ ਲਵੇਗੀ। ਦੁਰਵਾਸਾ ਜੀ ਕਹਿਣ ਲੱਗੇ ਇਹੋ ਜਿਹੇ ਬਚਨ ਨਹੀਂ ਕਰੀਦੇ ਹੁੰਦੇ, ਵਾਰ ਵਾਰ ਕਰਦੇ ਰਹੇ, ਜਦੋਂ ਨਾ ਰੋਕਿਆਂ ਤੋਂ ਰੁਕੇ ਤਾਂ ਕਹਿ ਦਿੱਤਾ ਉਹ ਪੈਦਾ ਹੋਵੇਗਾ ਜਿਹੜਾ ਤੁਹਾਡੀਆਂ ਕੁਲਾਂ ਦਾ ਨਾਸ਼ ਕਰ ਦੇਵੇਗਾ। ਇਹ ਜਾ ਕੇ ਇਹਨਾਂ ਬੱਚਿਆਂ ਨੇ ਕ੍ਰਿਸ਼ਨ ਜੀ ਨੂੰ ਦੱਸਿਆ, ਕਹਿੰਦੇ ਆਹ ਸਰਾਪ ਹੋ ਗਿਆ ਦੁਰਵਾਸੇ ਦਾ। ਤਾਂ ਭਗਵਾਨ ਜਿਹੜੇ ਕ੍ਰਿਸ਼ਨ ਸਨ ਕਹਿਣ ਲੱਗੇ, ਕਹਿੰਦੇ ਇਸ ਪ੍ਰਕਾਰ ਦੇ ਨਾਲ ਜਿਹੜਾ ਇਹ ਸਰਾਪ ਦਾ ਬੋਲ ਹੋ ਗਿਆ ਇਹ ਅਵਸ਼ ਪੂਰਾ ਹੋਵੇਗਾ। ਇਉਂ ਕਰੋ, ਇਹ ਬਾਟੇ ਨੂੰ ਰਗੜ ਕਰਕੇ ਪੱਥਰ ਦੇ ਉੱਤੇ ਖਤਮ ਕਰ ਦਿਓ। ਅਤੇ ਉਹ ਬਾਟਾ ਰਗੜਨ ਲੱਗ ਪਏ, ਜਿਹੜਾ ਬਰੀਕ ਬਰੀਕ ਕਿਣਕੇ ਸੀ ਲੋਹੇ ਦੇ ਉਹਦੇ ਵਿੱਚੋਂ ਦੱਬ ਬਣੀ, ਅਤੇ ਇੱਕ ਜਿਹੜਾ ਮੂਸਲ ਵਿੱਚੋਂ ਬਚਿਆ ਉਹਨੂੰ ਭਗਾ ਕੇ ਨਦੀ ਵਿੱਚ ਮਾਰਿਆ ਅਤੇ ਉਹ ਮਛਲੀ ਦੇ ਮੂੰਹ ਵਿੱਚ ਚਲਿਆ ਗਿਆ। ਸ਼ਿਕਾਰੀ ਨੇ ਜਾ ਕੇ ਮਛਲੀ ਨੂੰ ਪਕੜ ਲਿਆ ਅਤੇ ਜਦੋਂ ਸਾਧ ਸੰਗਤ ਉਹਨੂੰ ਘਰੇ ਲਿਆਂਦਾ, ਮਛਲੀ ਨੂੰ ਕੱਟਿਆ, ਉਹਦੇ ਪੇਟ ਵਿੱਚੋਂ ਉਹ ਮੂਸਲ ਲੋਹੇ ਦਾ ਨਿਕਲਿਆ। ਉਹਨੇ ਚੰਗਾ ਸ਼ੁੱਧ ਲੋਹਾ ਜਾਣ ਕੇ ਤੀਰ ਦੇ ਨੋਕ ਅੱਗੇ ਲਾ ਲਿਆ। ਅਤੇ ਇਸ ਲਈ ਇੱਧਰ ਜਿਹੜੇ ਸੀ ਦੂਸਰੇ ਜਾਦਵਾਂ ਦੀ ਕੁੱਲ ਸਾਰੀ, ਇਹ ਆਪਸ ਵਿੱਚ ਅਤੇ ਕੁਝ ਇਸ ਤਰ੍ਹਾਂ ਦੇ ਨਸ਼ੇ ਵਿਸ਼ਿਆਂ ਵਿੱਚ ਪ੍ਰਵਿਰਤ ਹੋ ਗਏ, ਲੜਾਈ ਝਗੜਾ ਹੋਇਆ। ਉਹ ਜਿਹੜੀ ਦੱਬ ਸੀ ਪੁੱਟ ਕਰਕੇ ਤਲਵਾਰਾਂ ਵਾਂਗ ਮਾਰ ਮਾਰ ਕੇ ਥੋੜ੍ਹੇ ਸਮੇਂ 'ਚ ਹੀ ਗਰਕ ਹੋ ਗਏ। ਜਦੋਂ ਸਾਰੀ ਕੁੱਲ ਮਰ ਗਈ ਦੁਰਵਾਸਾ ਦੇ ਬੋਲਾਂ ਨਾਲ, ਤਾਂ ਜਿਹੜੇ ਕ੍ਰਿਸ਼ਨ ਜੀ ਸਨ ਇਹ ਬੜੇ ਉਪਰਾਮ ਹੋ ਗਏ। ਇਹ ਆਪਣੀ ਲੱਤ 'ਤੇ ਲੱਤ ਰੱਖ ਕਰਕੇ ਜੰਗਲ ਵਿੱਚ ਬੈਠੇ ਨੇ। ਸੱਜੇ ਪੈਰ ਵਿੱਚ ਜਿਹੜਾ ਪਦਮ ਸੀ ਉਹ ਚਮਕਿਆ, ਉਹ ਸ਼ਿਕਾਰੀ ਜੀ ਨੇ ਉਹ ਮੂਸਲ ਦਾ ਤੀਰ ਦੇ ਅੱਗੇ ਨੋਕ ਲਾਈ ਸੀ, ਉਹਨੇ ਤੀਰ ਮਾਰਿਆ ਵੀ ਕੋਈ ਹਰਨ ਦੀ ਅੱਖ ਚਮਕਦੀ ਹੈ। ਜਦੋਂ ਆ ਕੇ ਵੇਖਿਆ ਇਹ ਤਾਂ ਕ੍ਰਿਸ਼ਨ ਦੇ ਪੈਰ ਵਿੱਚ ਆ ਕਰਕੇ ਤੀਰ ਵੱਜਿਆ, ਮੁਆਫ਼ੀ ਮੰਗਣ ਲੱਗਿਆ ਅਤੇ ਕਹਿਣਾ ਕੀਤਾ। ਉਸ ਵੇਲੇ ਕ੍ਰਿਸ਼ਨ ਜੀ ਕਹਿੰਦੇ ਕੋਈ ਨਹੀਂ, ਇਹ ਤਾਂ ਦੇਵਨੇਤ ਹੈ। ਰਾਮ ਚੰਦਰ ਨੇ ਬਾਲੀ ਨੂੰ ਮਾਰਿਆ ਸੀ ਲੋਕ ਕਰਕੇ, ਬਾਲੀ ਨੇ ਕਿਹਾ ਸੀ ਅਗਲੇ ਜਨਮ ਵਿੱਚ ਮੈਂ ਵੀ ਬਦਲਾ ਲੈ ਲਵਾਂਗਾ, ਉਹ ਤੇਰਾ ਬਦਲਾ ਪੂਰਾ ਹੋ ਚੁੱਕਿਆ ਹੈ ਅਤੇ ਹੁਣ ਮੈਂ ਪਰਲੋਕ ਨੂੰ ਜਾਂਦਾ ਹਾਂ। ਇਸ ਲਈ ਕ੍ਰਿਸ਼ਨ ਵੀ ਚਲੇ ਗਏ ਅਤੇ ਜਾਦਵਾਂ ਦੀ ਕੁੱਲ ਵੀ ਸਾਰੀ ਚਲੀ ਗਈ। ਕਿਉਂ ਚਲੀ ਗਈ? ਇੱਕ ਰੱਬ ਦੇ ਪਿਆਰੇ ਭਗਤ ਦੁਰਵਾਸੇ ਰਿਖੀ ਨੂੰ ਮਖੌਲ ਕੀਤਾ। ਨਾਮਦੇਵ ਸਾਹਿਬ ਜੀ ਉਹ ਬਚਨ ਸੁਣਾਉਂਦੇ ਹਨ।
ਕਿਰਪਾ ਕਰੀ ਜਨ ਆਪਣੇ ਉਪਰ।
ਮੈਂ ਤਾਂ ਜਨ ਹਾਂ, ਦਾਸ ਹਾਂ ਅਕਾਲ ਪੁਰਖ ਪਰਮਾਤਮਾ ਦਾ, ਮੇਰੇ ਉੱਪਰ ਪਰਮਾਤਮਾ ਨੇ ਕਿਰਪਾ ਕੀਤੀ ਹੈ।
ਨਾਮਦੇਵ ਹਰ ਗੁਣ ਗਾਏ।
ਮੈਂ ਨਾਮਦੇਵ ਨੇ ਤਾਂ ਭਾਈ ਹਰੀ ਪਰਮਾਤਮਾ ਦੇ ਗੁਣ ਗਾਏ ਨੇ। ਹੰਕਾਰੀ ਪੁਰਖਾ ਤੂੰ ਵੀ ਵਾਹਿਗੁਰੂ ਦੇ ਗੁਣ ਗਾ ਲਿਆ ਕਰ, ਨਾ ਤੇਰਾ ਸਰੀਰ ਰਹਿਣਾ, ਨਾ ਤੇਰੀ ਹਵੇਲੀ ਰਹਿਣੀ, ਨਾ ਮੰਦਰ ਮਕਾਨ ਰਹਿਣੇ ਨੇ, ਇਹ ਸਭ ਕੁਝ ਹੀ ਖਤਮ ਹੋ ਜਾਣਾ ਹੈ। ਕਾਹਦੇ ਵਾਸਤੇ ਐਵੇਂ ਤੂੰ ਮਾਣ ਹੰਕਾਰ ਕਰਦਾ ਹੈ? ਇਹ ਬਚਨ ਸੁਣਾ ਕਰਕੇ ਨਾਮਦੇਵ ਸਾਹਿਬ ਨੇ ਉਸ ਜੀਵ ਦਾ ਅੰਤਲਾ ਸਮਾਂ ਨੇੜੇ ਸੀ। ਲੜਾਈ ਝਗੜਾ ਹੋਇਆ ਕਾਰੀਗਰਾਂ ਨਾਲ, ਉੱਪਰੋਂ ਡਿੱਗ ਕਰਕੇ ਮਹੱਲ ਤੋਂ ਹੇਠਾਂ ਡਿੱਗਦਿਆਂ ਸਾਰੀ ਮੌਤ ਹੋ ਗਈ। ਇਸ ਲਈ ਅੰਤਲੇ ਸਮੇਂ ਉਪਦੇਸ਼ ਨਾਮਦੇਵ ਸਾਹਿਬ ਨੇ ਉਹਨੂੰ ਬਖਸ਼ਿਸ਼ ਕੀਤਾ। ਅੱਜ ਸਾਨੂੰ ਸਮੁੱਚਿਆਂ ਜੀਵਾਂ ਨੂੰ ਇਹ ਸਾਂਝਾ ਉਪਦੇਸ਼ ਬਖਸ਼ਿਸ਼ ਸਤਿਗੁਰੂ ਨੇ ਕੀਤਾ ਹੈ। ਕਿਰਪਾ ਹੋਵੇ ਸਤਿਗੁਰੂ ਪਾਤਸ਼ਾਹ ਜੀ ਦੀ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਅਸੀਂ ਲੋਕ ਸੁਖੀਏ ਅਤੇ ਪਰਲੋਕ ਸਹੇਲੇ ਹੋ ਸਕੀਏ। ਸਤਿਗੁਰੂ ਦੀ ਪਾਵਨ ਗੁਰਬਾਣੀ ਅਗਾਧ ਬੋਧ ਹੈ, ਤੁਸ਼ ਜਿਹੀ ਬੁੱਧੀ ਹੋਣ ਕਰਕੇ ਵਿਚਾਰ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਿਸ਼ ਕਰਨੀ। ਸਮੁੱਚੀ ਸਾਧ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੈ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਇੱਥੇ ਸੰਪੂਰਨਤਾ ਕਰੀਏ ਜੀ।
ਦੁਰਵਾਸਾ ਸਿਉ ਕਰਤ ਠਗੌਰੀ, ਜਾਦਵ ਏ ਫਲ ਪਾਏ, ਕਿਰਪਾ ਕਰੀ ਜਨ ਆਪਣੇ ਉਪਰ, ਨਾਮ ਦਿਉ ਹਰ ਗੁਣ ਗਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।